ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਾਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸੁਭ ਸੋ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰ੍ਹਾਂ ਤਰ੍ਹਾਂ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦੇ ਬੰਧੋਂ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਹਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਨ ਪਰਵਾਨਾ ਸ਼ਾਹੋ ਕੋ ਸਤਿਗੁਰ ਕਰਿਓ ਵਿਚਾਰ ਕੋ ਲਾਇਕ ਤੈ ਭੇਜਬੇ ਬੋਲੇ ਸਭਾ ਮਝਾਰ ਸੁਨ ਪਰਵਾਨਾ ਸ਼ਾਹੋ ਕੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੇ ਓਟ, ਨਿਆਸਰਿਆਂ ਦੇ ਆਸਰੇ, ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ ਧੰਨ ਗੁਰੂ, ਗਰੀਬ ਨਿਵਾਰ ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਆਪਾਂ ਸਭਨਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਦਰ ਕਰਕੇ ਨਿਤ ਦੀ ਮਰਿਆਦਾ ਅਨੁਸਾਰ ਆਪ ਜੀ ਹੁਣੇ ਸਤਿਗੁਰਾਂ ਦੇ ਵਜ਼ੀਰਾਨ ਸਾਹਿਬ ਪਾਸੋਂ ਸ੍ਰੀ ਸੋਦਰ ਰਹਿਰਾਜ ਸਾਹਿਬ ਜੀ ਦੇ ਜਾਪ ਸ਼ਰਵਣ ਕਰ ਰਹੇ ਸੀ। ਸਤਿਗੁਰੂ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਜੋ ਹੁਕਮ ਹਨ, ਸੋਦਰ ਆਰਤੀ ਗਾਵੀ ਜਾਏ, ਅੰਮ੍ਰਿਤ ਵੇਲੇ ਜਾਪ ਉਚਾਰਾ, ਸੋ ਉਪਰੰਤ ਆਪ ਜੀਆਂ ਨੇ ਅਰਦਾਸ ਉਪਰੰਤ ਸ੍ਰੀ ਮੁਖਵਾਕ ਸਤਿਗੁਰਾਂ ਦੇ ਬਚਨ ਸ਼ਰਵਣ ਕੀਤੇ ਹਨ। ਸੋ ਆਓ ਹੁਣ ਸਮਾਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਹੋਇਆ ਹੈ। ਜਿਵੇਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਚੂੜਾਮਣ ਜੀ ਸਤਿਗੁਰਾਂ ਦੀ ਮਹਿਮਾ ਵਡਿਆਈ ਨੂੰ ਕਥਨ ਕਰ ਰਿਹਾ, ਆਪਾਂ ਸਾਰੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸ਼ਰਵਣ ਕਰੀਏ। ਸਤਿਗੁਰੂ ਜੀ ਆਪ ਦਇਆ ਦ੍ਰਿਸ਼ਟੀ ਕਰਕੇ ਰਹਿਮਤ ਕਰਕੇ ਵਿਚਾਰ ਕਰਵਾ ਲੈਣ। ਆਪ ਜੀ ਸਭ ਸੰਗਤਾਂ ਅਸੀਸ ਬਖਸ਼ੋ। ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਾਰੇ ਸ਼ਰਧਾ ਭਾਵਨਾ ਪ੍ਰੇਮ ਨਾਲ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਣ ਪਰਵਾਨਾ ਸ਼ਾਹੁਕ, ਸਤਿਗੁਰ ਕਰਿਓ ਵਿਚਾਰ।
ਸੋ ਧੰਨ ਗੁਰੂ ਗਰੀਬ ਨਿਵਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਗੁਰ ਇਤਿਹਾਸ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਜੀ ਦਾ ਪਹਿਲੀ ਰਾਸ ਦਾ 43ਵਾਂ ਅਧਿਆਏ ਆਪ ਜੀ ਨੇ ਪਿਛਲੇ ਰੋਜ਼ ਦੀਵਾਨਾਂ ਵਿੱਚ ਸ਼ਰਵਣ ਕੀਤਾ ਹੈ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣ ਜੀ ਜਿਨ੍ਹਾਂ ਦੀ ਮਹਾਨ ਕਾਰਨਾ ਇਹ ਵਡਿਆਈ ਹੈ, ਜਿਨ੍ਹਾਂ ਸਤਿਗੁਰਾਂ ਦਾ ਸੰਪੂਰਨ ਇਤਿਹਾਸ ਕਾਵਿ ਰਚਨਾ ਵਿੱਚ ਕਲਮਬੰਧ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਬਖਸ਼ਿਸ਼ਾਂ ਰਹਿਮਤਾਂ ਜਿਵੇਂ ਬਖੇਰ ਰਹੇ ਹੈ, ਕਿਰਪਾ ਦਇਆ ਦ੍ਰਿਸ਼ਟੀ ਸਮੁੱਚੇ ਸੰਸਾਰ ਭਰ ਤੇ ਕਰ ਰਹੇ ਹਨ। ਸੋ ਗੁਰੂ ਗਰੀਬ ਨਿਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪਹਿਲੀ ਰਾਸ ਦੇ 44ਵੇਂ ਅਧਿਆਏ ਦੇ ਵਿੱਚ ਬਖਸ਼ਿਸ਼ ਰਹਿਮਤ ਕਰ ਰਹੇ ਆ ਕਿ ਜਦੋਂ ਬਾਦਸ਼ਾਹ ਦਾ ਜਦੋਂ ਪ੍ਰਵਾਨਾ ਆਇਆ ਹੈ ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਵਿਚਾਰ ਕੀਤੀ ਹੈ ਉਸ ਉੱਪਰ। ਸੁਣ ਪ੍ਰਵਾਨਾ ਸ਼ਾਹ ਕੋ ਸਤਿਗੁਰ ਕਰਿਓ ਵਿਚਾਰ। ਸ਼ਾਹ ਬਾਦਸ਼ਾਹ ਦਾ ਉਹ ਪ੍ਰਵਾਨਾ ਹੁਕਮ ਜਦੋਂ ਆਇਆ, ਜਦੋਂ ਖੱਤਰੀ ਬ੍ਰਾਹਮਣ ਨੇ ਜਾ ਕੇ ਬਾਦਸ਼ਾਹ ਦੇ ਦਰਬਾਰ ਮੁਗਲ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਸ਼ਿਕਾਇਤ ਗੁਰੂ ਘਰ ਦੀ ਕੀਤੀ ਹੈ, ਸੋ ਉਸ ਸਮੇਂ ਜਦੋਂ ਫਿਰ ਉਸ ਬਾਦਸ਼ਾਹ ਨੇ ਕਚਹਿਰੀ ਲਾਈ ਹੈ ਅਤੇ ਗੁਰੂ ਘਰ ਪ੍ਰਵਾਨਾ ਭੇਜ ਦਿੱਤਾ ਹੈ।
ਕੋ ਲਾਇਕ ਤੇ ਭਾਜਬੇ ਭੇਜਬੇ ਬੋਲੇ ਸਭਾ ਮਝਾਰ।
ਤਾਂ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਿਚਾਰਿਆ ਹੈ ਵੀ ਕੌਣ ਲਾਇਕ ਹੈ ਜਿਨ੍ਹਾਂ ਨੂੰ ਸਭਾ ਦੇ ਵਿੱਚ ਉੱਥੇ ਹੁਣ ਭੇਜਿਆ ਜਾਵੇ। ਜੋ ਬਾਦਸ਼ਾਹ ਨੇ ਸਭਾ ਲਾਈ, ਕਚਹਿਰੀ ਲਾਈ, ਬੁਲਾਈ ਹੈ, ਉਸ ਵਿੱਚ ਹੁਣ ਕੇਸ ਨੂੰ ਭੇਜਿਆ ਜਾਵੇ। ਕੌਣ ਇਸ ਦੇ ਲਾਇਕ ਹੈ ਜੋ ਯੋਗ ਹੈ।
ਚੌਪਈ ਅਜਰ ਜਰਨ ਅਰ ਚਤੁਰ ਮਹਾਨਾ।
ਕੌਣ ਐਸਾ ਹੋਵੇ ਜਿਹੜਾ ਅਜਰ ਨੂੰ ਜਰ ਲੈਣ ਵਾਲਾ ਹੋਵੇ। ਜਰ ਵਸਤੂ ਜਿਹੜੀ ਜਰੀ ਨਹੀਂ ਜਾਂਦੀ ਹੈ, ਉਸ ਮਹਾਨ ਬਖਸ਼ਿਸ਼ ਅਕਾਲ ਪੁਰਖ ਦੀ ਰਹਿਮਤ ਬਖਸ਼ਿਸ਼ ਨੂੰ ਕੋਈ ਜਰਨ ਵਾਲਾ ਹੋਵੇ, ਕਿਉਂਕਿ ਉਹ ਵਸਤੂ ਐਸੀ ਅਮੋਲਕ ਹੈ ਜਿਸ ਨੂੰ ਕੋਈ ਵਿਰਲਾ ਹੀ ਜਰ ਸਕਦਾ। ਮਹਾਰਾਜ ਸਾਹਿਬ ਜੀ ਜਿਵੇਂ ਗੁਰਬਾਣੀ 'ਚ ਫਰਮਾਉਂਦੇ ਆ, ਜਿਨ ਹਰ ਪਾਇਓ ਤਿਨ ਹੈ ਛਪਾਇਓ, ਨਹੀਂ ਤਾਂ ਮਹਾਰਾਜ ਜੀ ਨੇ ਕਹੋ ਕਬੀਰ ਸ਼ੂਸ਼ਾ ਘੱਟ ਬੋਲੈ, ਭਰਿਆ ਹੋਏ ਸੋ ਕਬਹੂ ਨਾ ਡੋਲੈ। ਅਸੀਂ ਉਹਨੇ ਭਾਂਡੇ ਥੋੜ੍ਹੀ ਬਹੁਤੀ ਅਭਿਆਸ ਕਮਾਈ ਰਹਿਮਤ ਦੇ ਨੇੜੇ ਹੁੰਦੇ ਹਾਂ ਤਾਂ ਉਛਲ ਉਛਲ ਕੇ ਉਦੋਂ ਵਿਖਾਉਣ ਲੱਗ ਪੈਂਦੇ ਹਾਂ, ਹੋਮੇ ਦੇ ਵਿੱਚ ਗ੍ਰਸੇ ਜਾਂਦੇ ਹਾਂ। ਪਰ ਉਹ ਵਸਤੂ ਉਹਦੇ ਹਿਰਦੇ 'ਚ ਸਮਾਉਂਦੀ ਹੈ ਜਿਹੜੇ ਇਸ ਨੂੰ ਅਜਰ ਨੂੰ ਜਰ ਲੈਣ ਵਾਲਾ ਹੋਵੇ। ਭਰਿਆ ਹੋਏ ਸੋ ਕਬਹੂ ਨਾ ਡੋਲੇ, ਉਹ ਡੋਲਦੇ ਨਹੀਂ, ਉਹ ਹੋਏ ਨੇ ਮਾਨਾ ਜਾਗ ਰਹੋ ਨਾਨਕ ਨਦਰੀ ਪਾਰ। ਉਹ ਬਣ ਬਣ ਕੇ ਨਹੀਂ ਵਿਖਾਉਂਦੇ ਵੀ ਅਸੀਂ ਹਾਂ ਕੁਝ। ਉਹ ਫਿਰ ਮਾਰੇ ਕਹਿੰਦੇ ਜਰ ਵਸਤੂ ਨੂੰ ਜਰਨ ਦਾ ਹੱਕਦਾਰ ਅਧਿਕਾਰੀ ਹੋ ਆਉਂਦਾ ਆ, ਜਿਸ ਵਿੱਚ ਉਹ ਨਿਮਰਤਾ ਨਿਰਮਾਨਤਾ ਜਰ ਵਸਤੂ ਨੂੰ ਜਰ ਲੈਣ ਦੀ ਆ ਜਾਏ। ਸੋ ਫਿਰ ਉਹਨਾਂ ਵਿੱਚ ਹੀ ਆਈ ਹੁੰਦੀ ਆ ਗੁਰਮੁਖਾਂ ਪਿਆਰਿਆਂ ਵਿੱਚ। ਫਿਰ ਉਹਨਾਂ ਨੇ ਜਿਨ ਹਰ ਪਾਇਓ ਤਿਨਹਿ ਛਪਾਇਓ, ਉਹ ਨਹੀਂ ਜਨਾਮ ਦੇ। ਸਤਿਗੁਰੂ ਜੀ ਕਹਿੰਦੇ ਐਸਾ ਕੌਣ ਹੈ ਜੋ ਜਰ ਨੂੰ ਜਰ ਲਵੇ ਅਤੇ ਇਸ ਤਰ੍ਹਾਂ ਉਸ ਦੇ ਲਾਇਕ ਹੋਵੇ, ਚਤੁਰ ਹੋਵੇ, ਸਿਆਣਾ ਹੋਵੇ, ਸਭਾ ਵਿੱਚ ਹਰੇਕ ਤਰ੍ਹਾਂ ਦੇ ਵਿਚਾਰ ਚਰਚਾ ਜਿਹੜਾ ਕਰ ਸਕੇ।
ਕਹਿਣ ਸੁਣਨ ਗਤ ਜਾਣੇ ਨਾਨਾ,
ਇਸ ਤਰ੍ਹਾਂ ਕਹਿਣ ਅਤੇ ਸੁਣਨ ਦੀ ਗਤ ਨੂੰ ਚੰਗੀ ਤਰ੍ਹਾਂ ਨਾਨਾ ਪ੍ਰਕਾਰ ਜਾਣਦਾ ਹੋਵੇ। ਗੱਲ ਕਹਿਣੀ ਚੰਗੀ ਤਰ੍ਹਾਂ ਅਤੇ ਸੁਣ ਲੈਣੀ, ਇਹ ਦੋਵੇਂ ਗੁਣ ਹੁੰਦੇ ਆ। ਇਸ ਤਰ੍ਹਾਂ ਭਗਤਾ ਅਤੇ ਸਰੋਤਾ, ਕਈ ਵਾਰ ਇਨਸਾਨ ਗੱਲ ਕਹਿ ਲੈਣਾ ਬਹੁਤ ਚੰਗੀ ਤਰ੍ਹਾਂ ਜਾਣਦਾ ਹੁੰਦਾ, ਪਰ ਉਹ ਜੋ ਸੁਣਨ ਦੀ ਸ਼ਕਤੀ ਨਹੀਂ ਹੁੰਦੀ। ਤਾਂ ਮਹਾਰਾਜ ਜੀ ਨੇ ਅਜਰ ਜਰਨ ਵਾਲੀ ਬਾਤ ਪਹਿਲਾਂ ਕਹੀ ਆ। ਕਈ ਜਿਹੜੇ ਮਸਲੇ ਹੁੰਦੇ ਆ ਉਹ ਸੰਵਾਦ ਨਾਲ ਹੱਲ ਹੁੰਦੇ ਆ, ਸੰਵਾਦ ਨਾਲ। ਪਰ ਕਈ ਵਾਰ ਅਸੀਂ ਸੰਵਾਦ ਨਹੀਂ ਰਚਾਉਂਦੇ, ਵਿਵਾਦ ਕਰ ਬਹਿੰਦੇ ਹਾਂ, ਫਿਰ ਉੱਥੇ ਮਸਲਾ ਹੋਰ ਵਿਗੜ ਜਾਂਦਾ ਆ। ਹਾਂ, ਜਿੱਥੇ ਤਾਂ ਸ਼ਸਤਰਾਂ ਦਾ ਮੈਦਾਨ ਰਚਿਆ ਗਿਆ, ਜੰਗ ਦਾ ਐਲਾਨ ਹੋਇਆ, ਜਿੱਥੇ ਸ਼ਸਤਰ ਚੱਲਣਗੇ ਉੱਥੇ ਸ਼ਸਤਰ ਹੀ ਚੱਲੂ, ਪਰ ਜਿੱਥੇ ਸ਼ਾਸਤਰ ਚੱਲਣਾ ਹੈ, ਜਿੱਥੇ ਸੰਵਾਦ ਹੈ, ਵਿਚਾਰ ਚਰਚਾ ਹੈ, ਜੇ ਸੰਵਾਦ ਹੋਵੇਗਾ ਉੱਥੇ ਸੰਵਾਦ ਹੀ ਚੱਲੇਗਾ। ਇਸ ਕਰਕੇ ਗੁਰੂ ਘਰ ਵਿੱਚ ਕਲਮ ਦੀ ਤਾਕਤ ਤੋਂ ਕਿਰਪਾਨ ਦੀ ਤਾਕਤ, ਸੋ ਦੋਵੇਂ ਹੀ ਇਹ ਪ੍ਰਧਾਨ ਰਹੀਆਂ, ਮੀਰੀ ਅਤੇ ਪੀਰੀ, ਭਗਤੀ ਤੋਂ ਸ਼ਕਤੀ, ਸੰਤਗਿਰੀ ਵੀ ਤੋਂ ਸੂਰਮਤਾਈ ਵੀ। ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਇੱਕ ਹੱਥ ਮਾਲਾ ਇੱਕ ਹੱਥ ਸ਼ਾਸਤਰ ਹੈ। ਤੋ ਇਸ ਤਰ੍ਹਾਂ ਜੇ ਭਗਤੀ ਨਹੀਂ ਮਾਲਾ ਭਾਵ ਭਗਤੀ ਸਿਮਰਨ ਨਹੀਂ ਹੈ ਤਾਂ ਜੁਰਮਾਨਿਆਂ ਦੀਆਂ ਤੇਗਾਂ ਨੇ ਜ਼ੁਲਮ ਕੀਤਾ। ਤੋ ਜੇ ਇਕੱਲੀ ਮਾਲਾ ਸੀ ਤਾਂ ਜੁਰਮਾਨਿਆਂ ਨੇ ਮਾਲਾ ਵਾਲੇ ਲੁੱਟਿਆ ਕੁੱਟਿਆ ਹੈ। ਸੋ ਮਹਾਰਾਜ ਜੀ ਨੇ ਦੋਵੇਂ ਇੱਕ ਹੱਥ ਮਾਲਾ ਇੱਕ ਹੱਥ ਸ਼ਾਸਤਰ ਫੜਾ ਦਿੱਤਾ ਹੈ। ਸੋ ਸ਼ਾਸਤਰ ਅਤੇ ਸ਼ਾਸਤਰ ਇਹ ਦੋਵਾਂ ਦਾ ਸੁਮੇਲ ਕਰ ਦਿੱਤਾ। ਸੋ ਜਿੱਥੇ ਸੰਵਾਦ ਹੈ ਉੱਥੇ ਸੰਵਾਦ ਹੀ ਰਚਿਆ ਜਾਏਗਾ। ਸ੍ਰੀ ਗੁਰੂ ਕਲਗੀਧਰ ਸਾਹਿਬ ਜੀ ਕਿਤਨੀਆਂ ਜੰਗਾਂ ਲੜਦੇ ਆ, ਤੀਰਾਂ ਦੇ ਨਾਲ ਕਈਆਂ ਨੂੰ ਵਿੰਨ ਸੁੱਟਦੇ ਆ, ਪਰ ਔਰੰਗਜ਼ੇਬ ਨੂੰ ਮਹਾਰਾਜ ਜੀ ਨੇ ਉਹ ਚਿੱਠੀ ਲਿਖ ਕੇ ਘਾਤ ਕਰ ਦਿੱਤਾ, ਮਾਰ ਦਿੱਤਾ ਹੈ। ਇਸ ਤਰ੍ਹਾਂ ਮਹਾਰਾਜ ਜੀ ਇੱਥੇ ਜਿਹੜੀ ਬਾਤ ਅਜਰ ਨੂੰ ਜਰਨ ਦੀ ਕਹਿ ਰਹੇ ਆ ਵੀ ਕਹਿਣ ਸੁਣਨ ਦੇ ਵਿੱਚ ਜਿਹੜਾ ਨਾਨਾ ਪ੍ਰਕਾਰ ਸਿਆਣਾ ਹੋਵੇ। ਕਈ ਕਹਿਣ ਦੀ ਬਾਤ ਵਿੱਚ ਕਈਆਂ ਦੀ ਸਮਰੱਥਾ ਨਹੀਂ ਹੁੰਦੀ, ਸਭਾ ਵਿੱਚ ਕਹਿ ਕੇ ਬਾਤ ਨੂੰ ਕਹਿ ਲੈਣਾ, ਫਿਰ ਕਈਆਂ 'ਚ ਕਹਿਣ ਦੀ ਹੁੰਦੀ ਹੈ, ਸੁਣਨ ਦੀ ਨਹੀਂ ਹੁੰਦੀ। ਉਹ ਗੱਲ ਕਹਿ ਦਿੰਦੇ, ਸੁਣਨ ਦੀ ਤਾਕਤ ਨਹੀਂ ਹੁੰਦੀ, ਸੁਣ ਨਹੀਂ ਸਕਦੇ ਕਿਸੇ ਦੀ ਗੱਲ, ਜਰ ਨਹੀਂ ਸਕਦੇ, ਸਹਾਰ ਨਹੀਂ ਸਕਦੇ ਹੁੰਦੇ। ਇਸ ਕਰਕੇ ਉਹ ਸਭਾ ਵਿੱਚ ਬਹਿ ਕੇ ਸੰਵਾਦ ਨਹੀਂ ਕਰ ਸਕਦੇ, ਕਾਹਲੇ ਪੈ ਜਾਣਾ, ਉਤਾਵਲੇ ਹੋ ਜਾਣਾ, ਝੱਟ ਗੁੱਸੇ ਹੋ ਜਾਣਾ। ਫਿਰ ਮਹਾਰਾਜ ਜੀ ਤਾਂ ਇੱਥੇ ਕਹਿ ਰਹੇ, ਸਾਨੂੰ ਵੀ ਇਹ ਗੁਣ ਦੇ ਰਹੇ ਵੀ ਜੇ ਕਹਿਣ ਦੀ ਸਮਰੱਥਾ ਰੱਖਦੇ ਤਾਂ ਸੁਣਨ ਦੀ ਸਹਿਨਸ਼ੀਲਤਾ ਵੀ ਹੋਣੀ ਚਾਹੀਦੀ ਆ ਵਿੱਚ। ਇਸ ਕਰਕੇ ਦੋਵੇਂ ਗੁਣਾਂ ਵਿੱਚ ਕੋਈ ਸੰਪੂਰਨ ਹੋਵੇ। ਜੇ ਇਕੱਲਾ ਕਾਲਾ ਤੱਤਾ ਹੀ ਘੱਲ ਦਿੱਤਾ ਉੱਥੇ ਅਤੇ ਸਭਾ ਵਿੱਚ ਗੱਲ ਨੂੰ ਸੁਣ ਹੀ ਨਾ ਸਕਿਆ, ਤਾਂ ਫਿਰ ਉੱਥੇ ਸੰਵਾਦ ਨਹੀਂ ਰਚਿਆ ਜਾਣਾ। ਸੋ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜਾ ਕਹਿਣ ਅਤੇ ਸੁਣਨ ਵਿੱਚ ਦੋਵਾਂ ਗਤੀਆਂ ਵਿੱਚ ਦੋਨਾਂ ਪ੍ਰਕਾਰ ਸਮਰੱਥ ਜਿਹੜਾ ਹੋਵੇ,
ਜਥਾ ਯੋਗ ਪਰਨੋਸ਼ਿਤ ਕਰੇ,
ਅਤੇ ਜਥਾ ਯੋਗ ਉਹਨਾਂ ਨੂੰ ਕੁਸ਼ਚਨ ਕਰ ਸਕੇ, ਪ੍ਰਸ਼ਨੋਤਰੀ ਕਰ ਸਕੇ। ਜਥਾ ਯੋਗ ਜੋ ਲੋੜ ਹੈ ਕਹਿਣ ਦੀ, ਉਹ ਕਹਿਣ ਦੀ, ਪ੍ਰਸ਼ਨ ਕਰਨ ਦੀ ਸਮਰੱਥਾ ਵੀ ਹੋਵੇ।
ਪੂਰੇ ਬਣੇ ਜੇ ਪੂਰੇ ਬਣੇ ਪਕਾਰ ਜੇ ਧਰੇ,
ਅਤੇ ਇਸ ਤਰ੍ਹਾਂ ਜਿਨ੍ਹਾਂ ਨੇ ਉੱਥੇ ਜਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੇ ਵਿਰੁੱਧ ਜਾ ਕੇ ਜਿਨ੍ਹਾਂ ਨੇ ਸ਼ਿਕਾਇਤਾਂ ਕੀਤੀਆਂ ਨਾ, ਜਿਨ੍ਹਾਂ ਨੇ ਗੁਰੂ ਘਰ ਦੀ ਸ਼ਿਕਾਇਤ ਲਾਈ ਆ, ਪੁਕਾਰ ਕਰਨ ਵਾਲੇ ਜਿਹੜੇ ਸਨ ਉਹ ਚੰਗੀ ਤਰ੍ਹਾਂ ਝੂਠੇ ਪੈ ਜਾਣ, ਚੰਗੀ ਤਰ੍ਹਾਂ ਉੱਥੇ ਜਾ ਕੇ ਉਹਨੂੰ ਪ੍ਰਸ਼ਨ ਉੱਤਰ ਕਰ ਸਕੇ। ਬਾਬਾ ਦੀਪ ਸਿੰਘ ਸਾਹਿਬ ਜੀ ਪੂਰਨ ਵਿਦਵਾਨ ਕਲਮ ਦੇ ਧਨੀ ਵੀ ਆ, ਅਤੇ ਭਾਈ ਨੰਦ ਲਾਲ ਸਿੰਘ ਜੀ ਕਲਮ ਦੇ ਧਨੀ ਆ, ਸੰਵਾਦ ਰਚਨ ਵਾਲੇ ਵੀ ਆ, ਪਰ ਜੇ ਲੋੜ ਪੈ ਜੇ ਤਾਂ ਸ਼ਾਸਤਰ ਦੇ ਨਾਲ ਉਸ ਮੰਦਿਆਹੂ ਲਾਉਣ ਵਾਲੇ ਵੀ ਆ। ਪਰ ਮਹਾਰਾਜ ਜੀ ਕਹਿੰਦੇ ਉਹ ਸੰਵਾਦ ਰਚਨ ਵਾਲੇ, ਮਹਾਰਾਜ ਜੀ ਨੇ ਵਿਦਵਤਾ ਵੀ ਭਰੀ, ਜਿਵੇਂ ਦਮਦਮੀ ਟਕਸਾਲ ਪ੍ਰਾਰੰਭ ਕਰਕੇ ਉਹ ਵਿਦਵਤਾ ਵੀ ਗੁਰਸਿੱਖਾਂ ਨੂੰ ਦਿੱਤੀ ਹੈ। ਸੋ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜਾ ਨਾਨਾ ਪ੍ਰਕਾਰ ਸੁਣਨ ਦੀ ਕਹਿਣ ਦੀ ਗਤੀ ਨੂੰ ਜਾਣਦਾ ਹੋਵੇ, ਲਾਇਕ ਹੋਵੇ, ਅਤੇ ਇਸ ਤਰ੍ਹਾਂ ਉੱਥੇ ਜਥਾਯੋਗ ਜਾ ਕੇ ਪ੍ਰਸ਼ਨ ਕਰ ਸਕੇ, ਅਤੇ ਜਿਹੜੇ ਕੂੜੇ ਝੂਠੇ ਨਾ ਜਿਹਨਾਂ ਜਾ ਕੇ ਗੁਰੂ ਘਰ ਦੀ ਸ਼ਿਕਾਇਤ ਕੀਤੀ ਆ ਬ੍ਰਾਹਮਣ, ਅਤੇ ਇਸ ਤਰ੍ਹਾਂ ਉਹਨਾਂ ਨੂੰ ਝੂਠਿਆਂ ਕਰ ਸਕੇ ਉੱਥੇ।
ਸਾਬਿਦ ਕੋ ਲਾਇਕ ਮਨ ਜਾਨਾ,
ਇਸ ਤਰ੍ਹਾਂ ਸਾਰੇ ਪ੍ਰਕਾਰ ਹਰੇਕ ਵਿਧੀ ਦੇ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਲਾਇਕ ਜਾਣਿਆ। ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ।
ਰਾਮਦਾਸ ਗੁਣ ਮਨੋਂ ਖਜ਼ਾਨਾ,
ਸਤਿਗੁਰਾਂ ਜਾਣਿਆ ਵੀ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਹਨ ਐਸੇ ਜਿਹਨਾਂ ਅਜਰ ਨੂੰ ਜਰ ਲਿਆ ਆ, ਜਿਹੜੇ ਕਹਿਣ ਅਤੇ ਸੁਣਨ ਦੀ ਸਮਰੱਥਾ ਰੱਖਦੇ ਆ। ਜਿਵੇਂ ਮੈਂ ਗੱਲ ਨੂੰ ਥੋੜ੍ਹਾ ਜਿਹਾ ਦੁਹਰਾਵਾਂ ਵੀ ਕਹਿਣ ਰਹਿਣਾ ਅਤੇ ਸੁਣ ਲੈਣ ਦੀ ਤਾਕਤ ਨਹੀਂ ਸਾਡੇ 'ਚ, ਇਹ ਗੱਲ ਬਹੁਤ ਸਾਡੇ ਵਿੱਚ ਇਸ ਗੱਲ ਦੀ ਕਮੀ ਆਈ ਆ ਵੀ ਅਸੀਂ ਗੱਲ ਕਿਸੇ ਦੀ ਸੁਣਨਾ ਨਹੀਂ ਚਾਹੁੰਦੇ, ਹਮੇਸ਼ਾ ਸੁਣਾਉਣਾ ਹੀ ਚਾਹੁੰਦੇ ਹਾਂ ਵੀ ਸਾਡੀ ਕੋਈ ਸੁਣੇ, ਜੋ ਅਸੀਂ ਕਹਿੰਦੇ ਹਾਂ ਸਾਡੀ ਕੋਈ ਮੰਨੇ। ਹਾਂ, ਜੋਗ ਸੁਣਨੀ ਸੋ ਸੁਣਨੀ ਚਾਹੀਦੀ ਹੈ, ਪਹਿਲਾਂ ਮੰਨਣ ਦੀ ਬਾਤ ਫਿਰ ਆਊਗੀ ਨਾ। ਸਤਿਗੁਰੂ ਨਾਨਕ ਸਾਹਿਬ ਜੀਆਂ ਨੇ ਚਾਰ ਪੌੜੀਆਂ ਪਹਿਲਾਂ ਸੁਣਿਆ ਦੀਆਂ ਕਹੀਆਂ, ਤਾਂ ਫਿਰ ਮਹਾਰਾਜ ਜੀ ਨੇ ਮੰਨੇ ਦੀਆਂ ਅੱਗੇ ਚਾਰ ਪੌੜੀਆਂ ਕਹੀਆਂ ਆ। ਸੋ ਇਸ ਤਰ੍ਹਾਂ ਅਸੀਂ ਕਈ ਵਾਰਾਂ ਗੁਰੂ ਦੀ ਸਿੱਖਿਆ, ਗੁਰਬਾਣੀ ਸਿੱਖਿਆ, ਗੁਰਬਾਣੀ ਦੀ ਵਿਚਾਰ ਨੂੰ ਸੁਣ ਲਈ ਵੀ ਕਈ ਵਾਰਾਂ ਅਸੀਂ ਸਹਿਮਤ ਨਹੀਂ ਹੁੰਦੇ ਹਾਂ, ਅਸੀਂ ਆਪਣੀ ਮਤ ਨੂੰ ਸੇਚ ਸਮਝਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਆ ਸੁਣੋ ਪਹਿਲਾਂ, ਕਿਉਂਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਜੈਸਾ ਸਤਿਗੁਰ ਸੁਣੀ ਦਾ ਪਹਿਲਾਂ ਸੁਣਿਆ ਆ ਆਪਣੇ ਗੁਰੂ ਨੂੰ। ਸੋ ਮਹਾਰਾਜ ਜੀ ਕਹਿੰਦੇ ਸੰਤ ਮਿਲੈ ਕਿਸ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀਐ। ਸੁਣਿਆ ਪਹਿਲਾਂ ਕੋਈ ਗੁਰਮੁਖ ਪਿਆਰਾ ਮਿਲੇ ਤਾਂ ਮਹਾਰਾਜ ਜੀ ਕਹਿੰਦੇ ਸੰਤ ਮਿਲੈ ਕਿਸ ਸੁਣੀਐ ਕਹੀਐ, ਫਿਰ ਕਹਿਆ ਪਹਿਲਾਂ ਸੁਣੀਐ ਕਹਿਆ ਆ, ਪਹਿਲਾਂ ਸੁਣੋ। ਉਹ ਤੁਹਾਡੇ 'ਚ ਪੇਸ਼ੈਂਸ ਹੋਣਾ ਚਾਹੀਦਾ, ਉਹ ਧੀਰਜ ਹੋਣਾ ਚਾਹੀਦਾ ਆ, ਉਹ ਸੁਣਨ ਦੀ ਸਮਰੱਥਾ ਹੋਣੀ ਚਾਹੀਦੀ ਆ, ਗੁਰੂ ਦੀ ਬਾਤ ਨੂੰ ਸੁਣਨ ਦੀ। ਅਸੀਂ ਸੁਣਦੇ ਨਹੀਂ ਹਾਂ ਗੁਰੂ ਦੀ ਬਾਤ, ਸੁਣਾਉਣਾ ਚਾਹੁੰਦੇ, ਮਨਾਉਣਾ ਚਾਹੁੰਦੇ ਹਾਂ, ਪਰ ਮਿਲੈ ਸੰਤ ਕਿਸ ਸੁਣੀਐ ਕਹੀਐ, ਫਿਰ ਕੁਝ ਹਿਰਦੇ ਦੀ ਬੇਦਨ ਭਗਤੀ ਦੀ ਬਾਤ ਚਲਾਵੋ ਵੀ, ਪਰ ਪਹਿਲਾਂ ਸੁਣੋ। ਇਹਨਾਂ ਸਾਰੀਆਂ ਚੀਜ਼ਾਂ ਵਿੱਚ ਮਹਾਰਾਜ ਜੀ ਕਹਿੰਦੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਲਾਇਕ ਹਨ, ਉਹੀ ਖਜ਼ਾਨੇ ਵਿੱਚ ਪਾਏ। ਮਹਾਰਾਜ ਕਹਿੰਦੇ ਉਹੀ ਸੱਚਾ ਖਜ਼ਾਨਾ ਹਨ, ਇਹਨਾਂ ਗੁਣਾਂ ਵਿੱਚ ਉਹੀ ਭਰਪੂਰ ਹਨ, ਉਹਨਾਂ ਨੂੰ ਜਾਣਿਆ ਫਿਰ।
ਨਿਗਟ ਹਕਾਰਿਓ ਲੀਨ ਬਿਠਾਏ,
ਸਤਿਗੁਰਾਂ ਜੀਆਂ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਆਵਾਜ਼ ਮਾਰੀ ਹਕਾਰਿਆ, ਅਤੇ ਆਵਾਜ਼ ਮਾਰੀ ਭਾਵ ਦੇ ਕੋਲ ਬਿਠਾ ਲਿਆ ਹੈ।
ਹਿਤ ਸੋਨੀ ਕੇ ਤੇ ਸਮਝਾਏ,
ਬੜੇ ਹਿਤ ਪ੍ਰੇਮ ਦੇ ਨਾਲ ਨੀਕੇ ਸੋਹਣੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਸਮਝਾਉਣਾ ਕੀਤਾ ਹੈ।
ਇਹ ਸੁਤ ਦਿਜ ਖਤਰੀ ਕੁਲ ਵਾਨ,
ਆਖਣ ਲੱਗੇ ਵੀ ਜਿਹੜੇ ਦਿਜ ਜਿਹੜੇ ਬ੍ਰਾਹਮਣ ਹਨ, ਖਤਰੀ ਕੁਲ ਦੇ ਜਿਹੜੇ ਬ੍ਰਾਹਮਣ ਹਨ, ਇਹ ਜਿਹੜੇ
ਗਏ ਪੁਕਾਰੂ ਜਾਤ ਗੁਮਾਨ,
ਅਤੇ ਇਸ ਤਰ੍ਹਾਂ ਇਹ ਜਾਤ ਦੇ ਜਾਤ ਆਪਣੀ ਉੱਚੀ ਦਾ ਗੁਮਾਨ ਕਰਦੇ ਆ, ਇਹਨਾਂ ਨੂੰ ਉੱਚੀ ਜਾਤ ਦਾ ਗੁਮਾਨ ਹੈ। ਉਹ ਬ੍ਰਾਹਮਣ ਆਪਣੇ ਉੱਚੇ ਸਮਝਦੇ ਸਨ, ਵੀ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਵੱਖਰਾ ਇੱਕ ਪੰਥ ਧਰਮ ਕਹਿੰਦੇ ਚਲਾ ਦਿੱਤਾ, ਅਤੇ ਬਾਦਸ਼ਾਹ ਮੁਗਲ ਬਾਦਸ਼ਾਹ ਦਰਬਾਰ ਵਿੱਚ ਸ਼ਿਕਾਇਤ ਕਰਨ ਗਏ ਵੀ ਇਹ ਤਾਂ ਖੱਤਰੀਆਂ ਵਿੱਚ ਹੁੰਦੇ ਆ, ਪਰ ਇਹ ਖੱਤਰੀਆਂ ਬ੍ਰਾਹਮਣ ਵਾਲੀ ਕੋਈ ਰੀਤ ਮੰਨਦੇ ਨਹੀਂ ਆ, ਅਤੇ ਇਹਨਾਂ ਨੇ ਵੱਖਰੀਆਂ ਰੀਤਾਂ ਚਲਾ ਦਿੱਤੀਆਂ, ਵੱਖਰਾ ਧਰਮ ਚਲਾ ਦਿੱਤਾ, ਅਤੇ ਆਪਣੀ ਉੱਚੀ ਜਾਤ ਦਾ ਉਹ ਗੁਮਾਨ ਵੀ ਕਰਦੇ ਸਨ। ਤਾਂ ਹੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣੀ ਗੁਰਬਾਣੀ ਦੇ ਵਿੱਚ ਇਹ ਸਿੱਖਿਆ ਦ੍ਰਿੜ ਕਰਾਈ ਸੀ, ਜਾਤ ਦਾ ਗਰਭ ਨਹੀਂ ਮਹਾਰਾਜ ਜੀ ਕਹਿੰਦੇ ਕਰਨਾ ਚਾਹੀਦਾ, ਜਾਤ ਜਨਮ ਨਹੀਂ ਪੁੱਛੀ ਹੈ, ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਹੈ ਜੇ ਹੀ ਕਰਮ ਕਮਾਏ। ਮਹਾਰਾਜ ਜੀ ਕਹਿੰਦੇ ਇੱਥੇ ਕਰਮਾਂ ਦੇ ਨਿਬੇੜਾ ਹੋਣਾ ਆ, ਸ਼ੁਭ ਕਰਮਾਂ 'ਤੇ, ਜਾਤ ਕਰਕੇ ਨਹੀਂ, ਉੱਚੀ ਨੀਵੀਂ ਜਾਤ ਕਰਕੇ ਨਹੀਂ, ਕਿਉਂਕਿ ਸਗਲ ਬਨਸਪਤ ਮਹਿ ਵੈਸੰਤਰ ਸਗਲ ਦੂਤ ਮਹਿ ਘੀਆ ਊਚ ਨੀਚ ਮਹਿ ਜੋਤ ਸਮਾਣੀ ਘੱਟ ਘੱਟ ਮਾਧੋ ਜੀ ਆ ਉੱਚਾ ਹੈ ਨੀਵਾਂ ਹੈ ਸਾਰਿਆਂ ਵਿੱਚ ਜੋਤ ਉਹਦੀ ਸਮਾਈ ਹੋਈ ਆ ਸੋ ਮਹਾਰਾਜ ਜੀ ਕਹਿਆ ਫੱਕੜ ਜਾਤੀ ਫੱਕੜ ਨਾਓ ਸਭਨਾ ਜੀ ਆ ਇੱਕਾ ਛਾਓ ਫੱਕੜ ਨਾਮ ਹੁੰਦਾ ਝੂਠ ਦਾ ਇਹ ਮਹਾਰਾਜ ਕਹਿੰਦੇ ਝੂਠ ਨੇ ਜਿਹੜੀਆਂ ਅਸੀਂ ਜਾਤ ਪਾਤਾਂ ਦੇ ਵਰਣ ਵੰਡ ਵਿੱਚ ਪੈ ਗਏ ਹੋਏ ਹਾਂ ਫੱਕੜ ਜਾਤੀ ਫੱਕੜ ਨਾਓ ਸਭਨਾ ਜੀਆ ਇੱਕਾ ਛਾਓ ਏਕ ਪਿਤਾ ਏਕ ਸਕੇ ਹਮ ਬਾਰਕ ਸਭਨਾ ਜੀਆ ਇੱਕਾ ਛਾਓ ਇਹ ਸਭ ਉਸ ਦੇ ਨੇ ਬਾਲਕ ਵਾਹਿਗੁਰੂ ਪਰਮੇਸ਼ਰ ਦੇ ਤੋ ਅਸੀਂ ਕਈ ਵਾਰਾਂ ਇਤਿਹਾਸ ਨੂੰ ਕਥਨ ਕਰਦੇ ਮੈਂ ਅੱਗੇ ਵੀ ਕਈ ਵਾਰਾਂ ਬੇਨਤੀ ਕੀਤੀ ਆ ਵੀ ਇਤਿਹਾਸ ਨੂੰ ਪੱਖ ਕਥਨ ਕਰਨ ਦੇ ਪੱਖ ਇੱਕੋ ਹੀ ਨਹੀਂ ਹੁੰਦਾ ਹੋਰ ਵੀ ਕਈ ਹੁੰਦੇ ਆ ਆਪਾਂ ਲੜੀਵਾਰ ਕਥਾ ਲੜੀਵਾਰ ਇਤਿਹਾਸ ਕੰਟੀਨਿਊ ਸੁਣਾਈ ਜਾ ਸਕਦੇ ਇੱਕ ਔਡਰ ਵਿੱਚ ਵੱਡ ਇਤਿਹਾਸ ਇੱਕ ਤਾਂ ਜਿੱਥੇ ਗੁਰਬਾਣੀ ਦਾ ਗੁਰੂ ਦਾ ਇਤਿਹਾਸ ਜਿਹੜਾ ਹੈ ਇੱਕ ਤਾਂ ਗੁਰੂ ਦੇ ਗੁਣਾਂ ਨੂੰ ਅਸੀਂ ਵਿਖਾਣ ਰਹੇ ਹਾਂ ਗੁਣਾਂ ਨੂੰ ਸੁਣ ਰਹੇ ਹਾਂ ਉਸ ਗੁਣਾਂ ਨੂੰ ਸੁਣ ਕੇ ਉਸ ਪ੍ਰੇਮ ਰਸ ਵਿੱਚ ਗੁਰਾਂ ਦੇ ਪ੍ਰੇਮ ਵਿੱਚ ਭਿੱਜਣਾ ਹੁੰਦਾ ਆ ਤੋ ਇੱਕ ਮਹਾਰਾਜ ਜੀ ਦੇ ਇਤਿਹਾਸ ਦਾ ਕਥਨ ਹੈ ਗੁਰਾਂ ਨੇ ਉਹਦੇ ਵਿੱਚ ਸਿੱਖਿਆ ਵੀ ਸਾਨੂੰ ਦਿੱਤੀ ਹੁੰਦੀ ਆ ਉਹਨੂੰ ਪ੍ਰੈਜ਼ੈਂਟ ਸਮੇਂ ਵਿੱਚ ਵੀ ਵਿਚਾਰਨਾ ਹੁੰਦਾ ਆ ਇਹ ਨਹੀਂ ਵੀ ਮੈਂ ਉਦੋਂ ਵਾਪਰੀ ਸੀ ਗੱਲ ਸੁਣੀ ਸੀ ਸੁਣ ਲਈ ਤੋ ਮੰਨਣੀ ਕਿੰਨੇ ਆ ਉਹ ਉਦੋਂ ਜੋ ਗੁਰੂ ਸਾਹਿਬ ਸਿੱਖਿਆ ਦਿੱਤੀ ਹੈ ਪ੍ਰੈਜ਼ੈਂਟ ਸਮੇਂ 'ਚ ਅਸੀਂ ਵੀ ਉਸਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਹੁੰਦਾ ਜੇ ਜਾਤ ਦੀ ਇੱਥੇ ਗੱਲ ਆਈ ਹੈ ਵੀ ਅਸੀਂ ਜਿੰਨੀਆਂ ਮਰਜ਼ੀ ਜਾਤਾਂ ਪਾਤਾਂ 'ਤੇ ਗੁਰਦੁਆਰੇ ਬਣਾਈ ਜਾਈਏ ਲੜੀ ਜਾਈਏ ਨੀਵੇਂ ਵਿਖਾਈਏ ਇੱਕ ਦੂਜੇ ਨੂੰ ਉਹ ਗੱਲ ਨੂੰ ਸੁਣ ਕੇ ਤਾਂ ਫਿਰ ਮੰਨਣ ਦਾ ਫਿਰ ਲਾਭ ਹੈ ਨਾ ਇਤਿਹਾਸ ਸੁਣਨ ਦਾ ਤਾਂ ਲਾਭ ਇਹ ਹੋਇਆ ਵੀ ਮੈਂ ਜਾਤਾਂ ਪਾਤਾਂ ਦੇ ਨਾਂ 'ਤੇ ਗੁਰਦੁਆਰੇ ਨਹੀਂ ਵੱਖ ਵੱਖ ਬਣਾ ਦੇਣੇ ਮੈਂ ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਆਗਿਆ ਵਿੱਚ ਚੱਲਣਾ ਉਹਨਾਂ ਕਿਹਾ ਸੀ ਵੀ ਤੁਹਾਡੀ ਜਾਤ ਕੁੱਲ ਕਰਮ ਕਿਰਤ ਮਿਟ ਗਈ ਆ ਪਿਛਲੀ ਅਤੇ ਅਸੀਂ ਸਾਰੇ ਗੁਰ ਭਾਈ ਬਣ ਕੇ ਰਹਿਣਾ ਮਾਨਸ ਕੀ ਜਾਲ ਸਭ ਹੈ ਇੱਕ ਹੈ ਪਹਿਚਾਨਵੋ ਇਹ ਇਤਿਹਾਸ 'ਚੋਂ ਸਿੱਖਿਆ ਵੀ ਲੈਣੀ ਹੁੰਦੀ ਆ ਇਸ ਕਰਕੇ ਮਹਾਰਾਜ ਜੀ ਨੇ ਬਚਨ ਕਹੇ ਗੁਰਬਾਣੀ ਵਿੱਚ ਵੀ ਜਾਤੀ ਦੇ ਕਿਆ ਹੱਥ ਸੱਚ ਪਰਖੀ ਹੈ ਮੋਹਰਾ ਹੋਵੇ ਹੱਥ ਮਰੀ ਹੈ ਚੱਖੀ ਹੈ ਕਈ ਤਾਂ ਐਡੇ ਸਿਆਣੇ ਆ ਗਏ ਗੁਰੂ ਤੋਂ ਵੀ ਉਹ ਨਾਲ ਆਪਣੇ ਨਾ ਇੱਦਾਂ ਪਨੀਤ ਗਿੱਲ ਨਵਦੀਪ ਢਿੱਲੋਂ ਇੱਦਾਂ ਦੇ ਉਹ ਸਿੰਘ ਲਾਉਣੋਂ ਹੀ ਹਟ ਗਏ ਗਈ ਉਹ ਇਹ ਜਾਤ ਪਾਤਾਂ ਦੇ ਨਾਂ ਦੇ ਉੱਤੇ ਨਾ ਅਤੇ ਫਿਰ ਜਦੋਂ ਸਿੱਖਾਂ ਦੇ ਪਿੱਛੇ ਜੇ ਸਿੱਖ ਮਦਰਮ ਸ਼ੁਮਾਰੀ ਹੋਈ ਅਤੇ ਉਹ ਫਿਰ ਜਦੋਂ ਨਾਲ ਸਿੰਘ ਹੈ ਹੀ ਨਹੀਂ ਤਾਂ ਤੁਸੀਂ ਕਿਹੜੀ ਗਿਣਤੀ ਮਿਣਤੀ ਜਾਓਗੇ ਸਿੱਖ ਮਰਦਨ ਸ਼ੁਮਾਰੀ ਜਦੋਂ ਹੋਣੀ ਆ ਉਦੋਂ ਇਹ ਗੱਲ ਫਿਰ ਡਿਫਾਲਟ ਹੁੰਦਾ ਜੇ ਕਰਕੇ ਥੋੜ੍ਹੀ ਇਸ ਤਰ੍ਹਾਂ ਕੰਫਿਊਜ਼ਨ ਹੁੰਦੀ ਆ ਸੋ ਇਸ ਤਰ੍ਹਾਂ ਅਸੀਂ ਉਹ ਜਾਤ ਦੇ ਨਾਂ ਨੂੰ ਨਾਲ ਲਿਖਣਾ ਬੜਾ ਧੜੱਲੇਦਾਰ ਸਮਝਦੇ ਹਾਂ ਵੱਡੀ ਗੱਲ ਸਿੰਘ ਨਾਂ ਨੂੰ ਲਿਖਣਾ ਨਾਲ ਅਸੀਂ ਚੰਗਾ ਨਹੀਂ ਸਮਝਦੇ ਹਾਂ ਜਿਹਨੇ ਤਾਂ ਨਹੀਂ ਕੋਈ ਗੁਰੂ ਮਤ ਧਾਰਨ ਕੀਤੀ ਸਿੰਘ ਨਹੀਂ ਸੱਜਿਆ ਹੋਇਆ ਤਾਂ ਉਹ ਆਖੇ ਮੈਂ ਤਾਂ ਸਿੰਘ ਹੈ ਨਹੀਂ ਮੈਂ ਤਾਂ ਤਦਾਂਜਲੀ ਦੇ ਦਿੱਤੀ ਕੇਸਾਂ ਨੂੰ ਜੂੜੇ ਨੂੰ ਊੜੇ ਨੂੰ ਅੰਮ੍ਰਿਤ ਨੂੰ ਮੈਂ ਕਿਹੜਾ ਸਿੱਖ ਰਿਹਾ ਮੈਂ ਜੋ ਮਰਜ਼ੀ ਲਿਖਾਂ ਪਰ ਮਹਾਰਾਜ ਜੀ ਕਹਿੰਦੇ ਸਿੱਖ ਪਹਿਲਾਂ ਊੜਾ ਜੂੜਾ ਵੀ ਸਾਂਭਣਾ ਅਤੇ ਨਾਲ ਸਿੰਘ ਕੌਰ ਲਿਖਣਾ ਜ਼ਰੂਰੀ ਆ ਜਾਤਾਂ ਪਾਤਾਂ ਨੂੰ ਵਡਿਆ ਕੇ ਲਿਖਿਆ ਕਰੋ ਨਾ ਜਾਤਾਂ ਪਾਤਾਂ ਦੇ ਵੰਡੀਆਂ ਪਾਇਆ ਕਰੋ ਇਹ ਜਿਹੜੇ ਰਾਜਨੀਤਿਕ ਬੰਦੇ ਸਨ ਇਹਨਾਂ ਬਹੁਤੀਆਂ ਵੰਡੀਆਂ ਪਵਾਈਆਂ ਨਾ ਵੋਟ ਬੈਂਕ ਜੋ ਆਪਣਾ ਬਣਾਉਣੇ ਹੁੰਦੇ ਸੀ ਤਾਂ ਕਰਕੇ ਸਰਹੋ ਵਿਚਾਰ ਮੇਰੇ ਕਹਿਣ ਤੋਂ ਭਾਵ ਸੀ ਮਾਰ ਕਹਿੰਦੇ ਉਹ ਮੂਰਖ ਜਿਹੜੇ ਸਨ ਬ੍ਰਾਹਮਣ ਜਾਤ ਦਾ ਗੁਮਾਨ ਕਰਦੇ ਆ ਅਤੇ ਜੇ ਅਸੀਂ ਕਰੀ ਗਏ ਤਾਂ ਸਾਨੂੰ ਵੀ ਮਹਾਰਾਜ ਫਿਰ ਸਿੱਖਿਆ ਇਹ ਦੇ ਰਹੇ ਆ ਇਸ ਕਰਕੇ ਮਾਰ ਕਹਿੰਦੇ ਮੋਹਰਾ ਹੋਵੇ ਹੱਥ ਮਰੀ ਹੈ ਚੱਖੀ ਹੈ ਜਾਤੀ ਦੇ ਕੇ ਹੱਥ ਸੱਚ ਪਰਖੀ ਹੈ ਮੋਹਰਾ ਹੋਵੇ ਹੱਥ ਮਰੀ ਹੈ ਚੱਖੀ ਹੈ ਜਿਹਨੂੰ ਉੱਚੀ ਨੀਵੀਂ ਜਾਤ ਦਾ ਕਹਿੰਦੇ ਦੋਵਾਂ ਦੇ ਹੱਥ 'ਤੇ ਜ਼ਹਿਰ ਰੱਖ ਦਿਓ ਪੋਜ਼ਨ ਰੱਖ ਦਿਓ ਅਤੇ ਜਿਹੜਾ ਖਾਊਗਾ ਉਹਨਾਂ ਦੋਵਾਂ ਹੀ ਮਰ ਜਾਣਾ ਥੋੜ੍ਹਾ ਵੀ ਉੱਚੀ ਜਾਤੀ ਵਾਲਾ ਖਾਓ ਤਾਂ ਉਹਨੇ ਮਰਨਾ ਨਹੀਂ ਨੀਵੀਂ ਵਾਲਾ ਖਾਓ ਉਹਨੇ ਮਰ ਜਾਣਾ ਇਸ ਕਰਕੇ ਏਕਸ ਪਿਤਾ ਏਕਸ ਕੇ ਹਮ ਬਾਰਕ ਇਹਦੇ ਨਾਲ ਪ੍ਰੇਮਤਾ ਸ਼ਰਧਾ ਪ੍ਰੇਮ ਜਾਗ ਰਿਹਾ ਇਕਸਾਰਤਾ ਜਾਗ ਰਹੀ ਆ ਪੰਥ ਇੱਕ ਰਹਿੰਦਾ ਆ ਉੱਦਾਂ ਫਿਰ ਵੰਡੀਆਂ ਪਈਆਂ ਪੰਥ ਵਿੱਚ ਆਪੋ ਆਪਣਾ ਢੰਡੋਰਾ ਵੱਖੋ ਵੱਖ ਪਿੱਟੀ ਜਾਂਦੇ ਆ ਤਾਂ ਹੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਸੋ ਮਹਾਰਾਜ ਸਤਿਗੁਰੂ ਜੀ ਆਖਣ ਲੱਗੇ ਵੀ ਇਹਨਾਂ ਨੇ ਜਾਤ ਦੇ ਇਹ ਗੁਮਾਨੀ ਬ੍ਰਾਹਮਣ ਹਨ ਜਿਹੜੇ ਇਹ ਹੰਕਾਰੀ ਹਨ ਗੁਮਾਨ ਕਰਕੇ ਗੁਰੂ ਘਰ ਦੀ ਸ਼ਿਕਾਇਤ ਕੀਤੀ ਹੈ
ਆਮਕੋ ਦੇਖ ਸਕੇ ਨਹਿ ਸੋਏ
ਮਹਾਰਾਜ ਜੀ ਆਖਣ ਲੱਗੇ ਸਾਨੂੰ ਇਹ ਦੇਖ ਨਹੀਂ ਸਕਦੇ ਗੁਰੂ ਘਰ ਦੀ ਵਡਿਆਈ ਨਾਲ ਕੋਈ ਜਰੀ ਨਹੀਂ ਗਈ ਇਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੀ ਵਿਰੋਧ ਤਾਂ ਸ਼ੁਰੂ ਹੋ ਗਈ ਉਦੋਂ ਤੋਂ ਦਸਵੇਂ ਪਾਤਸ਼ਾਹ ਤੱਕ ਪਹਾੜੀ ਰਾਜਿਆਂ ਦੀ ਚੱਲਦੀ ਰਹੀ ਅਤੇ ਅੱਜ ਵੀ ਚੱਲ ਰਹੀ ਅੱਜ ਕਿਹੜੇ ਹਟ ਗਏ ਆ ਤਾਂ ਹੀ ਮਹਾਰਾਜ ਨੇ ਫਿਰ ਪੁਕਾਰ। ਇਹ ਮਹਾਰਾਜ ਨੇ ਉੱਚੀ ਨਗਾਰੇ ਦੀ ਚੋਟ ਉੱਤੇ ਫਿਰ ਕਹਿ ਦਿੱਤਾ, ਹਿੰਦੂ ਬੰਨਾ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ, ਜਦੋਂ ਸਮਝਦੇ ਨਹੀਂ ਇੰਨਾ ਹੀ ਢੀਠਪਣਾ ਆ ਗਿਆ, ਉਸ ਨਾਲ ਹੀ ਵਿਰੋਧ ਕਰਨਾ ਜਿਹੜਾ ਇਹਨਾਂ ਦਾ ਹੀ ਭਲਾ ਕਰਨ ਆਇਆ, ਜਿਹਨੇ ਇਹਨਾਂ ਦੇ ਜੰਜੂ ਵਜਾ ਦਿੱਤੇ ਹੋਣ। ਔਰ ਜਿਸ ਸਤਿਗੁਰਾਂ ਨੇ ਗਜਨੀ ਦੇ ਬਾਜ਼ਾਰ 'ਚ ਵਿਕਦੀਆਂ ਧੀਆਂ ਭੈਣ ਦੀਆਂ ਇੱਜ਼ਤਾਂ ਵਧਾ ਦਿੱਤੀਆਂ, ਜਿਸ ਖਾਲਸੇ ਨੇ ਉਸ ਖਾਲਸੇ ਨੂੰ ਮਾਰਨ ਲਈ ਉਤਾਵਲੇ ਹੋਏ ਰਹੇ ਪਹਾੜੀ ਰਾਜੇ, ਅਤੇ 1984 ਵਿੱਚ ਉਹਨਾਂ ਦੀ ਅੰਸ਼ਬੰਸ਼ ਖਾਲਸੇ ਨੂੰ ਮਾਰਦੇ ਰਹੇ, ਇਹ ਹੁਣ ਵੀ ਮਾਰ ਰਹੇ ਆ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਗੁਰੂ ਘਰ ਦੀ ਵਡਿਆਈ ਅਗਿਆਨੀ, ਉਦੋਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਵੇਲੇ ਨਹੀਂ ਸੀ ਜਰ ਰਹੇ, ਗੁਰੂ ਘਰ ਦੀਆਂ ਸ਼ਿਕਾਇਤਾਂ ਕਰ ਰਹੇ ਸਨ।
ਅਗਿਆਨੀ ਮਤ ਮੂਰਖ ਹੋਏ,
ਮਹਾਰਾਜ ਕਹਿੰਦੇ ਅਗਿਆਨੀ ਨੇ ਮੂਰਖ ਆਣ ਨੂੰ ਗਿਆਨ ਨਹੀਂ, ਮੂਰਖ ਪੁਣਾ ਕਰ ਰਹੇ ਨੇ ਵੈਰ ਕਰਕੇ।
ਉਹ ਮੁਰਕੇ ਮਿਲ ਗਏ ਫਿਰਾਦੀ,
ਆਖਣ ਲੱਗੇ ਬਹੁ ਜਾਣੇ ਇਹ ਖੱਤਰੀ ਬ੍ਰਾਹਮਣ ਜਿਹੜੇ ਉੱਚੀ ਕੁਲ ਵਾਲੇ ਆਪਣੇ ਆਪ ਨੂੰ ਸਮਝਦੇ ਹਨ, ਤੇ ਬਹੁ ਜਾਣੇ ਮਿਲ ਕੇ ਫਰਿਆਦੀ ਹੋ ਕੇ ਬਾਦਸ਼ਾਹ ਦੇ ਦਰਬਾਰ 'ਚ ਸ਼ਿਕਾਇਤ ਕਰਨ ਗਏ ਹਨ।
ਮਤ ਸਰਕਾਰ ਮਿਥਿਆ ਅਪਵਾਦੀ,
ਆਖਣ ਲੱਗੇ ਮਤ ਸਰਕਾਰ ਹੰਕਾਰ ਕਰਕੇ ਨਾ ਇਹ ਤੇ ਮਿੱਥਿਆ ਅਪਵਾਦੀ ਅਪਵਾਦ ਵਿਵਾਦ ਕਰ ਰਹੇ ਨੇ, ਝੂਠਾ ਝੂਠਾ ਵਿਵਾਦ ਪਾ ਰਹੇ ਨੇ ਜੋ ਸੱਚੀ ਗੱਲ ਨਹੀਂ ਹੈ, ਝੂਠਾ ਅਪਵਾਦ ਵਾਦ ਕਰ ਰਹੇ ਨੇ, ਹੰਕਾਰ ਵਿੱਚ ਗਰਸੇ ਹੋਏ।
ਬੀਜ ਕਚਹਿਰੀ ਕੋ ਸੰਵਾਦ,
ਮਤਲਬ ਬੀਜ ਕਚਹਿਰੀ ਕੋ ਸੰਵਾਦ, ਇਹ ਕਚਹਿਰੀ ਦੇ ਵਿੱਚ ਹੁਣ ਇਹਨਾਂ ਨੇ ਸੰਵਾਦ ਰਚਨਾ ਕੀਤਾ ਹੈ ਬਾਦਸ਼ਾਹ ਕੋ ਸ਼ਿਕਾਇਤ ਕਰਕੇ।
ਲੈ ਕੇ ਜੀਤੋ ਧਰ ਅਹਿਲਾਦ,
ਇਸ ਤਰ੍ਹਾਂ ਇਹ ਉੱਥੇ ਜਿੱਤਣਾ ਚਾਹੁੰਦੇ ਆ, ਕਹਿੰਦੇ ਆ ਵੀ ਅਸੀਂ ਉੱਥੇ ਸੰਵਾਦ ਕਰਕੇ ਅਸੀਂ ਜਿੱਤਾਂਗੇ, ਪਰ ਅਸੀਂ ਉਸ ਨੂੰ ਲਾਇਕ ਜਾਣਿਆ ਪਛਾਣਿਆ ਜਿਹੜਾ ਉੱਥੇ ਜਾ ਕੇ ਇਹਨਾਂ ਦੇ ਝੂਠ ਨੂੰ ਨੰਗਿਆ ਕਰ ਦੇਵੇ ਤੇ ਸੱਚ ਨੂੰ ਜਿੱਤ ਲਵੇ।
ਜਿਮ ਬੂਝੇ ਤਿਮ ਦੇਹੋ ਜਵਾਬ,
ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਹੁਣ ਕਹਿ ਰਹੇ ਆ, ਸਮਝਾ ਰਹੇ ਆ ਵੀ ਜਿਵੇਂ ਉਹ ਕੁਸ਼ਚਨ ਕਰਨ, ਜਿਵੇਂ ਬੂਝਿਆ ਹੈ, ਜਿਵੇਂ ਉਹ ਸਵਾਲ ਕਰਨ, ਉਸੇ ਤਰ੍ਹਾਂ ਆਪ ਜੀ ਉਹਨਾਂ ਦਾ ਜਵਾਬ ਦੇਣਾ।
ਕਰੋ ਨਾ ਦੇਰੀ ਜਾਹੋ ਸ਼ਿਤਾਬ,
ਮਹਾਰਾਜ ਜੀ ਆਖਣ ਲੱਗੇ ਹੁਣ ਦੇਰੀ ਨਾ ਕਰੋ, ਤੁਰੰਤ ਹੀ ਤੁਸੀਂ ਉੱਥੇ ਪਹੁੰਚ ਜਾਣਾ ਕਰੋ।
ਸੁਣਤ ਖਰੇ ਹੋਏ ਬੇਨਤੀ ਠਾਨੀ,
ਇਸ ਤਰ੍ਹਾਂ ਫਿਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਖੜੇ ਹੋ ਕੇ ਹੱਥ ਜੋੜ ਕੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਹੈ।
ਹੇ ਸਤਿਗੁਰ ਸਭ ਮਤ ਗੁਣ ਖਾਨੀ,
ਆਖਣ ਲੱਗੇ ਹੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਸਾਰੇ ਗੁਣਾਂ ਦੀ ਖਾਨ ਹੋ, ਸਾਰੇ ਗੁਣਾਂ ਦੇ ਖਜ਼ਾਨੇ ਸਤਿਗੁਰੂ ਹੋ।
ਤੁਮਰੇ ਪ੍ਰੇਮ ਬਿਨਾ ਕੁਛ ਆਨ,
ਆਖਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਤੁਹਾਡੇ ਪ੍ਰੇਮ ਤੋਂ ਬਿਨਾਂ, ਤੁਹਾਡੀ ਪ੍ਰੇਮ ਦੀ ਰੀਤੀ ਤੋਂ ਬਿਨਾਂ ਮੈਂ ਹੋਰ ਕੁਝ ਨਹੀਂ ਜਾਣਦਾ, ਮੈਂ ਤਾਂ ਕੇਵਲ ਤੁਹਾਡੇ ਪ੍ਰੇਮ ਵਿੱਚ ਭਿੱਜਾ ਹੋਇਆ, ਤੁਹਾਡੇ ਪ੍ਰੇਮ ਦੇ, ਤੁਹਾਡੇ ਚਰਨਾਂ ਦੀ ਧੂੜ ਹਾਂ, ਪ੍ਰੇਮ ਦੀ ਰੀਤੀ ਬਿਨਾਂ ਹੋਰ ਕੁਝ ਮੈਂ ਸਾਰਤ ਨਹੀਂ ਜਾਣਦਾ।
ਮੈਂ ਨਹੀਂ ਜਾਣਤ ਕਹਾਂ ਬਖਾਨ,
ਆਖਣ ਲੱਗੇ ਮਹਾਰਾਜ ਮੈਂ ਕੁਝ ਹੋਰ ਵਿਦਵਤਾ ਦੇ ਪੱਖਾਂ ਨੂੰ ਇਤਨਾ ਨਹੀਂ ਜਾਣਦਾ ਹਾਂ, ਇਤਨਾ ਨਹੀਂ ਪਛਾਣਦਾ ਕੁਝ ਵਿਆਖਿਆ ਕਰਨ ਵਾਲਾ, ਮੈਂ ਤਾਂ ਤੁਹਾਡੇ ਪ੍ਰੇਮ ਰਸ ਦਾ, ਤੁਹਾਡੇ ਚਰਨਾਂ ਦਾ ਕੇਵਲ ਭੌਰਾ ਹਾਂ।
ਗਾਇਤਰੀ ਸਰੋਤ ਸਿਮਰਤ ਸਾਰ,
ਕਿਉਂਕਿ ਉਹ ਜਿਹੜੇ ਬ੍ਰਾਹਮਣ ਸਨ ਉਹ ਗਾਇਤਰੀ ਸ਼ਰੁਤੀਆਂ ਸਿਮਰਤੀਆਂ ਦੇ ਬੜੇ ਬੜੇ ਗਿਆਤਾ ਸਨ ਨਾ, ਵਿਦਵਾਨ ਸਨ ਉਹ ਬੜੇ ਬੜੇ। ਤੋ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਖ ਰਹੇ ਨੇ, ਮਹਾਰਾਜ ਮੈਂ ਇਸ ਤਰ੍ਹਾਂ ਕਿਸੇ ਹੋਰ ਸਿਮਰਤੀਆਂ ਸ਼ਾਸਤਰਾਂ ਦਾ ਗ੍ਰੰਥਾਂ ਦਾ ਵਿਦਵਾਨ ਵਿਦਵਤਾ ਗਿਆਤਾ ਨਹੀਂ ਵਿਖਿਆਤਾ ਨਹੀਂ ਹਾਂ।
ਪੜ੍ਹੇ ਨਾ ਕਬ ਹੂੰ ਕਰੇ ਵਿਚਾਰ,
ਹੈ ਸਤਿਗੁਰੂ ਜੀ ਮੈਂ ਇਹਨਾਂ ਨੂੰ ਕਦੀ ਪੜ੍ਹਿਆ ਨਹੀਂ ਹੈ, ਨਾ ਇਹਨਾਂ ਦੀ ਕੋਈ ਵਿਚਾਰ ਚਰਚਾ ਮੈਂ ਕਦੀ ਕੀਤੀ ਹੈ।
ਆਗਿਆ ਤੁਮਰੀ ਕੇ ਅਨੁਸਾਰ,
ਅਤੇ ਆਖਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਆਗਿਆ ਦੇ ਅਨੁਸਾਰ, ਤੁਹਾਡੇ ਹੁਕਮ ਦੇ ਅਨੁਸਾਰ। ਕਿਉਂਕਿ ਮਹਾਰਾਜ ਸਾਹਿਬ ਜੀ ਜਦੋਂ ਜਾਣ ਲਿਆ ਵੀ ਜਰ ਨੂੰ ਜਰਨ ਵਾਲੇ ਇਹੀ ਆ, ਸਭ ਕਰਕੇ ਕਲਾਵਾਨ ਆ, ਉੱਥੇ ਜਾ ਕੇ ਇਹੀ ਉਹਨਾਂ ਨੂੰ ਮਾਤ ਦੇਣਗੇ, ਪਰ ਉਹ ਆ ਨਾ ਮਹਾਰਾਜ ਜੀ ਦੇ ਸਿੱਖਾਂ ਵਿੱਚ ਫਿਰ ਨਿਮਰਤਾ ਵੀ ਹੁੰਦੀ ਆ, ਮਾਣ ਹੁੰਦੇ ਹੋਏ ਨੇ ਮਾਣਾ, ਤਾਣ ਹੁੰਦੇ ਹੋਏ ਨੇ ਤਾਣਾ, ਕੋ ਐਸਾ ਭਗਤ ਸਦਾਏ ਸ਼ੇਖੀ ਨਹੀਂ ਮਾਰਨੀ ਵੀ ਮਹਾਰਾਜ ਗੱਲ ਹੀ ਕੋਈ ਨਹੀਂ, ਉਹ ਕਰ ਦਿਆਂਗੇ ਜੇ ਕਰ ਦਿਆਂਗੇ। ਮਹਾਰਾਜ ਸਾਹਿਬ ਜੀ ਪਹਿਲਾਂ ਨਿਮਰਤਾ ਧਾਰ ਰਹੇ ਆ, ਹਾਂ ਜਦੋਂ ਗੁਰੂ ਥਾਪੜਾ ਦੇਵੇ ਤੇ ਖਾਲਸਾ ਫਿਰ ਜੰਗ ਦੇ ਮੈਦਾਨ 'ਤੇ ਉੱਥੇ ਫਿਰ ਜਕਾਰਾ ਛੱਡਦਾ ਲਲਕਾਰਦਾ ਹੈ ਜ਼ਰੂਰ ਬੀਰ ਰਸ ਵਿੱਚ, ਪਰ ਹੰਕਾਰ ਵਿੱਚ ਆ ਕੇ ਸ਼ੇਖ ਚਿਲੀਆਂ ਨਹੀਂ ਮਾਰਦਾ। ਉਹ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਆਖਰੇ ਮਹਾਰਾਜ ਨਿਮਰਤਾ ਦਰਸਾ ਰਿਹਾ, ਮਹਾਰਾਜ ਮੈਂ ਤਾਂ ਕੁਝ ਜਾਣਦਾ ਨਹੀਂ ਹਾਂ, ਮੈਂ ਕੋਈ ਵਿਦਵਾਨ ਨਹੀਂ ਹਾਂ, ਮੈਂ ਤੁਹਾਡੇ ਚਰਨਾਂ ਦਾ ਇੱਕ ਭੌਰਾ ਹਾਂ, ਕੇਵਲ ਤੁਹਾਡੀ ਜਿਵੇਂ ਆਗਿਆ ਹੋਵੇ ਤੁਹਾਡੀ ਆਗਿਆ ਅਨੁਸਾਰ ਹੀ।
ਮੈਂ ਬੋਲੋ ਸੰਗ ਹੋਏ ਹਜ਼ਾਰ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਬੋਲਾਂਗਾ। ਇੱਥੇ ਫਿਰ ਮਹਾਰਾਜ ਜੀ ਨੇ ਉਹ ਬਚਨ ਵੀ ਕਹਿ ਦਿੱਤੇ, ਮਾਨ ਕਰੋ ਤੁਹਾਡੇ ਉੱਪਰ ਏ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੁੱਲਦੇ ਤੁਮ ਬਖਸ਼ਣ ਹਾਰੇ। ਪਰ ਪਹਿਲਾਂ ਗੱਲ ਨਿਮਰਤਾ ਤੋਂ ਸ਼ੁਰੂ ਕੀਤੀ, ਹੰਕਾਰ ਤੋਂ ਨਹੀਂ। ਪਹਿਲਾਂ ਨਿਮਰਤਾ ਦੇ ਬਚਨ ਕਹੇ ਤਾਂ ਫਿਰ ਕਹਿ ਦਿੱਤੇ, ਮਾਨ ਕਰੋ ਤੁਹਾਡੇ ਉੱਪਰ ਏ ਮੇਰੇ ਪ੍ਰੀਤਮ ਪਿਆਰੇ, ਤੇਰੇ ਮਾਨ ਤੇਰੇ 'ਤੇ ਮਾਨ ਕਰਕੇ, ਤੇਰੇ 'ਤੇ ਤੇਰੇ ਸਮਰੱਥਾ 'ਤੇ ਭਰੋਸਾ ਰੱਖ ਕੇ ਮੈਂ ਉਸ ਸਭਾ ਵਿੱਚ ਸਤਿਗੁਰੂ ਸਾਹਿਬ ਜੀ ਜਾਊਂਗਾ, ਚਾਹੇ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੀ ਹੋਣ ਉਹ, ਅਤੇ ਤਾਂ ਵੀ ਮੈਂ ਉੱਥੇ ਜਾ ਕੇ ਉਹਨਾਂ ਨਾਲ ਵਿਚਾਰ ਕਰਾਂਗਾ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਉਹ ਹਜ਼ਾਰਾਂ ਦੀ ਗਿਣਤੀ 'ਚ ਹੋਣ ਨਹੀਂ ਜਿੱਤ ਸਕਣਗੇ।
ਬਿਰਦ ਲਾਜ ਤੁਮ ਕੋ ਸਭ ਹੈ,
ਪਰ ਸਤਿਗੁਰੂ ਜੀ ਇਹ ਮੇਰੀ ਬਿਰਦ ਮੇਰੀ ਲਾਜ ਇਹ ਤੁਹਾਡੇ ਹੱਥ ਵਸ ਆ, ਤੁਸੀਂ ਆਪਣੇ ਬਿਰਦਵਾਣੇ ਦੀ ਸਤਿਗੁਰੂ ਸਾਹਿਬ ਜੀ ਉਹ ਲਾਜ ਰੱਖਣਾ ਕਰਿਓ।
ਅਮਰੋ ਨਾਮ ਨਾ ਕੋ ਕਹੈ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ ਵੀ ਸਾਡਾ ਕੋਈ ਨਾਮ ਲੈ ਕੇ ਅਪਜਸ ਕਰਨਾ ਚਾਹੇ ਤਾਂ ਕੋਈ ਬਾਤ ਨਹੀਂ, ਅਸੀਂ ਜਰ ਲਵਾਂਗੇ, ਪਰ ਸਾਡੇ ਗੁਰਦੇਵ ਦਾ ਕੋਈ ਅਪਜਸ ਕਰਨਾ ਚਾਹੇ ਤਾਂ ਅਸੀਂ ਇਹ ਕਤੇ ਹੀ ਨਹੀਂ ਜਰ ਸਕਦੇ ਹਾਂ। ਅਤੇ ਹੁਣ ਮੈਂ ਅੱਗੇ ਬੇਨਤੀ ਕੀਤੀ ਵੀ ਇਤਿਹਾਸ ਜਿੱਥੇ ਗੁਰੂ ਦੇ ਗੁਣ ਸੁਣ ਕੇ ਪ੍ਰੇਮ ਰਸ ਵਿੱਚ ਭਿੱਜਣਾ, ਗੁਣਾਂ ਨੂੰ ਸੁਣ ਕੇ ਉਸ ਗੁਣ ਵਿੱਚ ਪ੍ਰੇਮ ਵਿੱਚ ਸਮਾ ਜਾਣਾ ਹੁੰਦਾ, ਗਣ ਗੁਣ ਕਹਿ ਗੁਣੀ ਸਮਾਵਣਿਆ, ਤਾਂ ਇੱਕ ਉਹਦਾ ਭਾਵ ਹੁੰਦਾ ਵੀ ਗੁਰੂ ਦੇ ਇਤਿਹਾਸ ਤੋਂ ਕੁਝ ਸਿੱਖਿਆ ਵੀ ਲੈਣੀ ਆ, ਪ੍ਰੈਜਨ ਸਮੇਂ 'ਚ ਵੀ ਟਿਕਾਉਣਾ ਆਪਣੇ ਆਪ 'ਤੇ। ਮਹਾਰਾਜ ਜੀ ਕਹਿੰਦੇ ਸਾਡਾ ਕੋ ਨਾਂ ਲੈ ਕੇ ਅਪਜਸ ਕਰੇ ਤਾਂ ਸਹਾਰ ਲਵਾਂਗੇ, ਆਪਣੇ ਮੇਰੇ ਗੁਰੂ ਦਾ ਕੋਈ ਅਪਜਸ ਕਰੇ ਇਹ ਨਹੀਂ ਮੈਂ ਸਹਾਰ ਸਕਦਾ ਹਾਂ। ਅਤੇ ਅੱਜ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਅਪਜਸ ਜਗ੍ਹਾ ਜਗ੍ਹਾ ਹੋ ਰਿਹਾ, ਜਗ੍ਹਾ ਜਗ੍ਹਾ ਹੋ ਰਿਹਾ। ਕੀ ਅੱਜ ਅਸੀਂ ਉਹ ਸਿੱਖ ਰਹੇ ਹੀ ਨਹੀਂ? ਫਿਰ ਅਸੀਂ ਉਹ ਬਦਾਵਾ ਲਿਖ ਕੇ ਦੇਣ ਵਾਲੇ ਸਿੱਖ ਹੀ ਹੋ ਗਏ। ਇਸ ਤਰ੍ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਦੋਂ ਸੜਕਾਂ 'ਤੇ ਆਏ, ਸਭ ਕੁਝ ਕੀਤਾ, ਮੁੜ ਕੇ ਫਿਰ ਸੌਂ ਗਏ ਲੰਮੀਆਂ ਤਾਣ ਕੇ। ਉਹ ਪ੍ਰੋਐਕਟਿਵ ਨਹੀਂ ਹੋਏ, ਪ੍ਰੋਐਕਟਿਵ ਹੋਈਏ ਨਾ ਕੰਟੀਨਿਊ ਗੱਲ ਨੂੰ ਜਾਰੀ ਰੱਖਣਾ ਜਦ ਤੱਕ ਕੋਈ ਮੰਜ਼ਿਲ ਪ੍ਰਾਪਤ ਹੋ ਨਹੀਂ ਜਾਂਦੀ ਹੈ। ਅੱਜ ਵੀ ਉਸੇ ਗੁਰਦਾਸ ਤਰ੍ਹਾਂ ਅਪਜਸ ਹੋ ਰਿਹਾ, ਬੇਅਦਬੀ ਹੋ ਰਹੀ ਆ। ਅਸੀਂ ਕੋਈ ਉਹਦਾ ਸਦੀਵੀ ਹੱਲ ਕੱਢਣ ਵਾਸਤੇ ਉਸ ਤਰ੍ਹਾਂ ਤਤਪਰ ਨਹੀਂ ਹੋ ਰਹੇ, ਉਸ ਤਰ੍ਹਾਂ ਫਿਕਰਮੰਦ ਨਹੀਂ ਹੋ ਰਹੇ ਕਿ ਉਪਰਾਲਾ ਉੱਦਮ ਅਸੀਂ ਨਹੀਂ ਕਰ ਰਹੇ ਹਾਂ। ਜਿਹੜੇ ਗੁਰੂ ਦੀ ਨਿੰਦਾ ਸੁਣ ਕੇ ਸੂਰਬੀਰ ਯੋਧੇ ਜੰਗ ਦੇ ਮੈਦਾਨਾਂ ਵਿੱਚ ਜਾ ਖੜ੍ਹਦੇ ਆ ਅਤੇ ਦੁਸ਼ਮਣਾਂ ਦੇ ਆਹੂ ਲਾਉਣਾ ਚਾਹੁੰਦੇ ਆ, ਕਈ ਵਾਰ ਸਾਡਾ ਹੀ ਆਪਣਾ ਲਾਉਣਾ ਉਹਨਾਂ ਨੂੰ ਭੰਡਣ ਲੱਗ ਪੈਂਦਾ। ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਾਂ ਵਾਲਿਆਂ ਕਹਿਆ ਨਾ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਤੁਹਾਡਾ ਤਾਂ ਆ ਸਿੱਖੋ, ਜੇ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਸੋਧ ਘੱਤੋ, ਜੇ ਇੰਨੀ ਸਮਰੱਥਾ ਨਹੀਂ ਤਾਂ ਕੋਈ ਉਦਮ ਪੁਰਾਵਲਾ ਕੋ ਵਾਰਤ ਕਰ ਸਕਦੇ ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ। ਅਸੀਂ ਕਿਤਨੇ ਸਿੱਖ ਅਮਰੀਕਾ ਕਨੇਡਾ ਸਾਰੇ ਦੁਨੀਆ ਭਰ 'ਚ ਬੈਠੇ ਹੋਏ ਹਾਂ, ਅਸੀਂ ਥੋੜ੍ਹਾ ਥੋੜ੍ਹਾ ਦਸਵੰਧ ਵੀ ਇਕੱਠਾ ਕਰੀਏ ਤਾਂ ਉੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਲਈ ਪਹਿਰੇਦਾਰ ਨਿਯੁਕਤ ਕਰ ਸਕਦੇ ਹਾਂ। ਉੱਥੇ ਅਸੀਂ ਇੱਦਾਂ ਦੇ ਆ ਜੋ ਇੱਥੇ ਸਿਸਟਮ ਗੁਰੂ ਘਰਾਂ ਵਿੱਚ ਫਾਇਰ ਇੰਸਟੀਕਿਊਸਰ ਲੱਗੇ ਹੋਏ ਆ, ਉੱਥੇ ਫਾਇਰ ਅਲਾਰਮ ਲੱਗੇ ਹੋਏ ਆ, ਇੱਦਾਂ ਦਾ ਸਿਸਟਮ ਉੱਥੇ ਕਰ ਸਕਦੇ ਹਾਂ, ਉੱਥੇ ਪਹਿਰੇਦਾਰ ਨਿਯੁਕਤ ਕਰ ਸਕਦੇ ਹਾਂ। ਇੱਦਾਂ ਦਾ ਜੇ ਸ਼ਸਤਰ ਲੈ ਕੇ ਜੰਗ ਦੇ ਮੈਦਾਨ 'ਚ ਨਹੀਂ ਕਹਿੰਦੇ ਲੜ ਸਕਦਾ ਤਾਂ ਹਾਂ ਦਾ ਨਾਰਾ 'ਤੇ ਮਾਰ ਸਕਦਾ ਨਾ, ਤੈਨੂੰ ਮਰਨ ਧਨ ਪਦਾਰਥ ਦਿੱਤੇ ਇਹਨਾਂ ਨਾਲ ਉਪਰਾਲਾ ਉੱਦਮ ਗੁਰੂ ਦੀ ਪਹਿਰੇਦਾਰ ਉੱਥੇ ਨਿਯੁਕਤ ਕਰ ਸਕਦਾ ਤੂੰ, ਪਰ ਨਹੀਂ ਜੇ ਉਹ ਦਰਦ ਹੋਵੇ ਤਾਂ ਨਾ। ਅਤੇ ਮੈਂ ਇਹ ਬੇਨਤੀ ਕਰਨ ਲੱਗਾ ਸਾਂ ਵੀ ਕਈ ਜਿਹੜੇ ਫਿਰ ਸੂਰਬੀਰ ਯੋਧੇ ਨੌਜਵਾਨ ਵੀਰ ਅਸੀਂ ਸੂਰਬੀਰ ਯੋਧੇ ਇਹੋ ਜਿਹਾ ਸੌਦਾ ਲਾ ਦਿੰਦੇ ਆ, ਅਤੇ ਕਈ ਫਿਰ ਸਾਡੇ ਕਹਿੰਦੇ ਵੀ ਇੱਦਾਂ ਥੋੜ੍ਹਾ ਕਰਨਾ ਚਾਹੀਦਾ ਸੀਗਾ, ਪਰ ਮਹਾਰਾਜ ਜੀ ਕਹਿ ਰਹੇ ਆ ਗੁਰ ਕੀ ਨਿੰਦਾ ਨਾ ਸੁਣ ਹੈ ਕਾਂਧ ਸੇ ਭੇਟਾ ਸੰਗ ਕਰੇ ਕਿਰਪਾਨ। ਇਹ ਗੁਰੂ ਦਾ ਹੁਕਮ ਆ, ਆਪਣੇ ਗੁਰੂ ਦਾ ਅਪਜਸ ਸੁਣਨਾ ਨਹੀਂ। ਸੀ ਚੌਥੇ ਪਾਤਸ਼ਾਹ ਵੀ ਕਹਿੰਦੇ ਸਾਡੀ ਕੋਈ ਨਿੰਦਾ ਕਰੇ ਤਾਂ ਅਸੀਂ ਜਰ ਲੈਂਦੇ ਹਾਂ, ਪਰ ਸਾਡੇ ਗੁਰੂ ਦੀ ਕੋਈ ਕਰੇ ਇਹ ਨਹੀਂ ਅਸੀਂ ਜਰ ਸਕਦੇ ਹਾਂ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਹੀ ਆ, ਹੋਰ ਨਹੀਂ ਤਾਂ ਅਸੀਂ ਉੱਥੇ ਨਗਰਾਂ ਪੰਜਾਬ ਵਿੱਚ ਪਿੰਡਾਂ ਵਿੱਚ ਸਾਡੇ ਭਾਈ ਗੁਰ ਭਾਈ ਆ, ਰਿਸ਼ਤੇਦਾਰ ਆ, ਪਰਿਵਾਰ ਆ, ਅਸੀਂ ਪ੍ਰੇਰ ਕਰਕੇ ਇੱਥੇ ਤਖ਼ਤ ਸ੍ਰੀ ਹਰਿਮੰਦਰ ਜੀ ਸ਼੍ਰੀ ਪਟਨਾ ਸਾਹਿਬ ਵਿਖੇ ਗਿਆਨੀ ਸੁਖਦੇਵ ਸਿੰਘ ਜੀ ਹੈ ਨਾ ਗੁਰਮੁਖ ਗੁਰ ਭਾਈ, ਸਾਡੇ ਕੁਝ ਸਮਾਂ ਇਕੱਠਿਆਂ ਵਿੱਚ ਰਹੇ, ਉੱਥੇ ਮੁੱਖ ਕਥਾ ਵਾਚ ਕੇ ਆ ਉਹ। ਉਹਨਾਂ ਵੀ ਇੱਕ ਦਿਨ ਬੇਨਤੀ ਕੀਤੀ ਸੀਗੀ ਵੀ ਇੱਥੇ ਸ੍ਰੀ ਹਰਿਮੰਦਰ ਸਾਹਿਬ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਪਟਨਾ ਸਾਹਿਬ ਵਿਖੇ ਗੁਰਮੁਖ ਆਉਂਦਾ ਪਿਆਰਾ ਸੇਵਾਦਾਰ, ਅਤੇ ਉਹ ਸਾਰਾ ਸਾਰਾ ਦਿਨ ਗੁਰੂ ਘਰ ਦੀ ਪਹਿਰੇਦਾਰੀ ਕਰਦਾ, ਅਤੇ ਸ਼ਾਇਦ ਇੱਕ ਲੰਗਰ ਦਾ ਪ੍ਰਸ਼ਾਦਾ ਵੀ ਪਤਾ ਨਹੀਂ ਛਕਦਾ ਕਿ ਨਹੀਂ ਛਕਦਾ, ਇੱਕ ਰੁਪਈਆ ਵੀ ਨਹੀਂ ਉੱਥੋਂ ਲੈਂਦਾ, ਸਾਰਾ ਦਿਨ ਗੁਰੂ ਘਰ ਦੀ ਪਹਿਰੇਦਾਰੀ ਕਰਦਾ ਰਹਿੰਦਾ ਉਹ। ਅਤੇ ਅਸੀਂ ਜੇ ਬਜ਼ੁਰਗ ਹਾਂ ਜਾਂ ਨੌਜਵਾਨ ਕੋਈ ਵੀ, ਬਜ਼ੁਰਗਾਂ ਕੋਲ ਥੋੜ੍ਹਾ ਜਿਹਾ ਸਮਾਂ ਫਰੀ ਹੋ ਜਾਂਦਾ ਹੈ, ਨਹੀਂ ਤਾਂ ਵੈਸੇ ਸਾਰੇ ਪਿੰਡ ਦੇ ਜੇ ਸਾਰੇ ਤਹੀਆ ਕਰ ਲੈਣ, ਕਿੰਨੇ ਪਿੰਡ ਦੀ ਆਬਾਦੀ ਹੁੰਦੀ ਆ ਵੀ ਵਾਰੀ ਵਾਰੀ ਦੋ ਦੋ ਘੰਟੇ ਸਾਰਿਆਂ ਪਹਿਰਾ ਦੇਣਾ ਗੁਰੂ ਘਰ 'ਚ, ਔਰ ਸਾਹਿਬ ਕਰਨਾ ਗੁਰੂ 'ਤੇ, ਨਹੀਂ ਤਾਂ ਬਜ਼ੁਰਗ ਉੱਥੇ ਜਾ ਕੇ ਉੱਥੇ ਹੋਰ ਸੱਥਾਂ 'ਚ ਬਹਿ ਕੇ ਤਾਸ਼ ਕੁੱਟੀ ਜਾਣੀ ਅਤੇ ਗੱਪਾਂ ਛੱਡੀ ਜਾਣੀਆਂ, ਗੁਰੂ ਘਰ ਬਹਿ ਕਰਕੇ ਉੱਥੇ 'ਚ ਔਰ ਸਾਹਿਬ ਹੋ ਸਕਦਾ, ਪਹਿਰੇਦਾਰੀ ਹੋ ਸਕਦੀ ਆ। ਪਰ ਇਹ ਗੁਰੂ ਦਾ ਦਰਦ ਹੋਵੇ ਤਾਂ ਨਾ, ਮਹਾਰਾਜ ਜੀ ਕਹਿੰਦੇ ਸਾਡੀ ਕੋਈ ਨਿੰਦਾ ਕਰੇ ਜਰ ਲਵਾਂਗੇ, ਪਰ ਸਾਡੇ ਕੋਈ ਗੁਰੂ ਦੀ ਕਰੇ ਅਪਜਸ ਕਰੇ ਉਹ ਅਸੀਂ ਨਹੀਂ ਸਹਾਰ ਸਕਦੇ ਹਾਂ।
ਹਿਮ ਬਿਨਤੀ ਸੁਣ ਸ਼ੋਰ ਸ਼੍ਰੋਣ ਕਿਰਪਾਲਾ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਬੇਨਤੀ ਨੂੰ ਸੁਣਿਆ ਹੈ ਕਿਰਪਾਲੂ ਸਤਿਗੁਰਾਂ ਨੇ,
ਕਿਰਪਾ ਦ੍ਰਿਸ਼ਟ ਪਿਕ ਕਹਿ ਤਿਤ ਕਾਲ,
ਉਸ ਸਮੇਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਭਰੀ ਨਦਰ ਦ੍ਰਿਸ਼ਟੀ ਦੇ ਨਾਲ ਉਸ ਸਮੇਂ ਤਤਕਾਲ ਜਦੋਂ ਤੱਕਿਆ ਹੈ,
ਸਤਿਗੁਰ ਕਹਿਓ ਭਲੇ ਸਮਝਾਏ,
ਸਤਿਗੁਰਾਂ ਨੇ ਭਲਾ ਕਹਿ ਕਰਕੇ ਉਦੋਂ ਸਤਿਗੁਰਾਂ ਨੂੰ ਇਸ ਤਰ੍ਹਾਂ ਸਮਝਾਇਆ, ਬਚਨ ਕਹੇ
ਸੁਤ ਤ੍ਰਾਸ ਨਾ ਕੀਜੇ ਕਾਏ,
ਸੁਤ ਤੁਸੀਂ ਕਿਸੇ ਪ੍ਰਕਾਰ ਦੀ ਤ੍ਰਾਸ ਨਾ ਕਰੋ, ਕਿਸੇ ਪ੍ਰਕਾਰ ਦਾ ਮਨ ਵਿੱਚ ਤੁਸਾਂ ਨੇ ਭੈ ਨਹੀਂ ਰੱਖਣਾ ਹੈ,
ਨਿਜ ਭੁਜ ਪੇਖੋ ਦਾਹਿਨੀ ਜਬੈ,
ਜਾਂ ਤੁਸੀਂ ਆਪਣੀ ਨਿਜ ਭੁਜ ਦਾਹਿਨੀ ਜਿਹੜੀ ਸੱਜੀ ਬਾਂਹ ਵਾਲੇ ਪਾਸੇ ਜਾਂ ਤੁਸੀਂ ਆਪਣੇ ਸੱਜੇ ਹੱਥ ਵਾਲੇ ਪਾਸੇ ਜਾਂ ਤੁਸੀਂ ਵੇਖੋਗੇ,
ਸਭਾ ਵਿਖੇ ਫੁਰੇ ਆਵੇ ਸਭੈ,
ਅਤੇ ਆਖਣ ਲੱਗੇ ਉੱਥੇ ਗੁਰੂ ਦੀ ਸਭਾ ਵਿੱਚ ਤੁਹਾਨੂੰ ਸਭ ਕੁਝ ਫੁਰ ਆਵੇਗਾ, ਗੱਲ ਫੁਰਨੀ ਕਹਿਣੀ ਉੱਥੇ ਸੰਵਾਦ ਹੋਣ ਲੱਗਾ ਨਾ ਹੁਣ, ਮਹਾਰਾਜ ਕਹਿੰਦੇ ਹਰੇਕ ਤਰ੍ਹਾਂ ਦਾ ਤੁਹਾਨੂੰ ਸਵਾਲ ਅਤੇ ਜਵਾਬ ਸਭ ਬਖਸ਼ਿਸ਼ਾਂ ਰਹਿਮਤਾਂ ਉੱਥੇ ਫੁਰ ਆਉਣਗੀਆਂ, ਤੁਸੀਂ ਕਿਸੇ ਪ੍ਰਕਾਰ ਦਾ ਤ੍ਰਾਸ ਭੈ ਨਹੀਂ ਮਨ ਵਿੱਚ ਰੱਖਣਾ, ਸਭ ਰਹਿਮਤਾਂ ਬਖਸ਼ਿਸ਼ਾਂ ਸੱਜੀ ਬਾਂਹ ਵੱਲ ਵੇਖਿਓ ਅਤੇ ਸਭ ਕੁਝ ਫੁਰ ਆਵੇਗਾ,
ਚਾਰੋ ਵੇਦ ਭੇਦ ਕੋ ਪਾਵਹੇ,
ਇਸ ਪ੍ਰਕਾਰ ਚਾਰੇ ਵੇਦਾਂ ਦੇ ਭਾਵ ਨੂੰ ਪਾ ਲਵੋਗੇ, ਜੇ ਉਹ ਗੁਮਾਨ ਕਰਨ ਬ੍ਰਾਹਮਣ ਪੰਡਿਤ ਵੇਦ ਵੀ, ਅਸੀਂ ਤਾਂ ਬੜੇ ਬੜੇ ਵੇਦ ਮੰਤਰ ਸੁਰਤੀਆਂ ਸਿਮਰਤੀਆਂ ਪੜ੍ਹੇ ਹੋਏ ਹਾਂ ਅਤੇ ਇਹਨਾਂ ਨੂੰ ਕਿਹੜਾ ਕੁਝ ਪਤਾ ਆ, ਇਹ ਤੋਂ ਵਿਦਵਾਨ ਹੈ ਨਹੀਂ, ਮਹਾਰਾਜ ਕਹਿੰਦੇ ਤੁਹਾਡੇ 'ਤੇ ਗੁਰੂ ਦੀ ਬਖਸ਼ਿਸ਼ ਵਰਤੇਗੀ, ਤੁਹਾਡੇ 'ਤੇ ਗੁਰੂ ਦੀ ਰਹਿਮਤ ਵਰਤੇਗੀ, ਜਿਹੜੀ ਜਾ ਕੇ ਮੁੜ ਕੇ ਕਿਸੇ ਦਿਨ ਸੱਜੂਚੀ ਵਰਤਦੀ ਆ ਨਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ, ਕੋਈ ਬਖਸ਼ਿਸ਼ ਮਹਾਰਾਜ ਸਾਹਿਬ ਜੀ ਇੱਥੇ ਵੀ ਵਰਤਾ ਰਹੇ ਆ, ਵੀ ਖੱਡ ਸਾਚਾਰੇ ਵੇਦਾਂ ਦੇ ਭਾਵ ਨੂੰ ਤੁਸੀਂ ਚੰਗੀ ਤਰ੍ਹਾਂ ਜਾਣ ਲਵੋਗੇ, ਪਛਾਣ ਲਵੋਗੇ, ਭਾਵ ਉਹਨਾਂ ਦੀ ਹਰੇਕ ਗੱਲ ਦਾ ਜਵਾਬ ਦੇ ਦੇਵੋਗੇ ਤੁਸੀਂ,
ਖੱਡ ਸ਼ਾਸਤਰ ਵਕਤਾ ਹੋਏ ਜਾਵੋ,
ਆਖਣ ਲੱਗੇ ਵੀ ਤੁਸੀਂ ਖੱਡ ਜਿਹੜੇ ਛੇ ਸ਼ਾਸਤਰ ਉਹਨਾਂ ਦੇ ਮੰਨੇ ਆ ਨਾ, ਉਹਨਾਂ ਦੇ ਵਕਤਾ ਤੁਸੀਂ ਬਣ ਜਾਓਗੇ, ਪਰ ਭਾਰ ਜਿਹੜੀ ਉਹ ਵਿੱਦਿਆ ਪੜ੍ਹ ਕੇ ਤੁਹਾਨੂੰ ਹਰਾਉਣਾ ਚਾਹੁਣਗੇ ਨਾ, ਤੁਸੀਂ ਹਾਰੋਗੇ ਨਹੀਂ ਉਹਨਾਂ ਕੋਲ, ਉਹ ਸਾਰੀ ਉਹਨਾਂ ਦੀ ਵਿੱਦਿਆ ਤੁਹਾਡੇ ਪਾਸ ਆ ਜਾਵੇਗੀ, ਗੁਰੂ ਦੀ ਐਸੀ ਬਖਸ਼ਿਸ਼ ਕਰਕੇ ਤੁਹਾਡੇ 'ਤੇ ਭੇਜਾਂਗੇ,
ਅਵਰ ਜੇ ਉਗਤ ਜੁਗਤ ਸਭ ਹੋਏ,
ਔਰ ਅਵਰ ਹੋਰ ਉਗਤੀਆਂ ਜੁਗਤੀਆਂ ਸਾਰੀਆਂ ਹੀ ਸ੍ਰੇਸ਼ਟ ਉਗਤੀਆਂ ਜੁਗਤੀਆਂ ਸਾਰੀਆਂ ਤੁਹਾਡੇ ਪਾਸ ਹੋਣਗੀਆਂ,
ਸਾਰ ਪੁਰਾਣਨ ਕੋ ਲਖ ਸੋਏ,
ਆਖਣ ਲੱਗੇ ਆ ਪੁਰਾਣਾ ਦਾ ਸਾਰ ਜਿਹੜਾ ਨਾ ਸਾਰਾ ਹੀ ਤੁਹਾਡੇ ਪਾਸ ਆ ਜਾਵੇਗਾ, ਕਿਸੇ ਪ੍ਰਕਾਰ ਵੀ ਤੁਹਾਨੂੰ ਹੈਰਾਨ ਨਹੀਂ ਸਕਣਗੇ ਉਹ,
ਨਿਰਭੈ ਸਭ ਮੈਂ ਕਹੀ ਇਹ ਬਾਣੀ,
ਆਖਣ ਲੱਗੇ ਸਤਿਗੁਰੂ ਜੀ ਨਿਰਭੈ ਹੋ ਕੇ ਸਾਰੇ ਡਰ ਲਾ ਕੇ ਨਿਰਭੈ ਹੋ ਕੇ ਉਸ ਸਭਾ ਦੇ ਵਿੱਚ ਤੁਸੀਂ ਆਪਣੇ ਮੁੱਖ ਵਿੱਚੋਂ ਬਚਨ ਕਹਿਣਾ ਕਰਿਓ,
ਸੁਤ ਪ੍ਰਾਪਤ ਵਿਜੈ ਮਹਾਨੀ,
ਆਖਣ ਲੱਗੇ ਵੀ ਹੇ ਸੁਤ ਤੁਹਾਡੀ ਉੱਥੇ ਵਿਜੇ ਹੋਵੇਗੀ, ਮਹਾਨ ਜਿੱਤ ਪ੍ਰਾਪਤ ਹੋਵੇਗੀ ਤੁਹਾਨੂੰ,
ਸ਼ਾਸਤਰਾਂ ਕੇ ਕਰਤਾ ਜੋਏ,
ਆਖਣ ਲੱਗੇ ਵੀ ਤੂੰ ਸ਼ਾਸਤਰ ਦੇ ਜਿਹੜੇ ਕਰਤਾ ਹਨ,
ਤੁਝ ਸੰਗ ਕਹੇ ਸਮਰੱਥ ਨਾ ਸੋਏ,
ਸ਼ਾਸਤਰਾਂ ਦੇ ਗਿਆਤਾ ਵਿਖਿਆਤਾ ਜਿਹੜੇ ਬੜੇ ਬੜੇ ਵਿਦਵਾਨ ਹੋਣਗੇ ਉਹ ਵੀ ਤੁਹਾਡੇ ਸੰਗ ਕਿਸੇ ਪ੍ਰਕਾਰ ਸੰਵਾਦ ਨਹੀਂ ਰਚ ਸਕਣਗੇ, ਤੁਹਾਡੇ ਸਮਰੱਥ ਤੁਹਾਡੇ ਬਰਾਬਰ ਨਹੀਂ ਹੋਵੇ ਹੋਣਗੇ, ਉਹਨਾਂ ਤੋਂ ਤੁਸੀਂ ਵੱਡੇ ਹੋਵੋਗੇ ਸਮਰੱਥ ਹੋਵੋਗੇ,
ਨਰ ਬਪਰਨ ਕੀ ਕਿਆ ਗਿਣਤੀ,
ਮਹਾਰਾਜ ਜੀ ਆਖਣ ਲੱਗੇ ਵੀ ਇਹ ਜਿਹੜੇ ਨਰ ਨੇ ਜਿਹੜੇ ਥੋੜ੍ਹੇ ਕੇ ਹੰਕਾਰੀ ਬ੍ਰਾਹਮਣ ਇਕੱਠੇ ਹੋ ਕਰਕੇ ਗੁਰੂ ਘਰ ਨੂੰ ਹਰਾਉਣ ਵਾਸਤੇ ਚਲੇ ਗਏ ਸੰਵਾਦ ਕਰਨ ਲਈ, ਇਹਨਾਂ ਦੀ ਕੀ ਗਿਣਤੀ ਹੈ, ਇਹਨਾਂ ਵਿਚਾਰੇ ਨਰਾਂ ਦੀ, ਇਹਨਾਂ ਮਨੁੱਖਾਂ ਦੀ ਕੀ ਗਿਣਤੀ, ਇਹਨਾਂ ਦੀ ਕੀ ਪਾਇਆ ਹੈ,
ਸਰਬ ਸੁਰਾਸੁਰ ਠਾਨੇ ਬਿਨਤੀ,
ਤੁਹਾਡੇ ਅੱਗੇ ਤਾਂ ਸੁਰਾਸੁਰ ਭਾਰ ਦੇਵਤੇ ਵੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਗੇ, ऐसी कला बख्शिश दे माल करके तुहानू बनावांगे। मनुख की विचारा पंज भूतक देवते भी चाहे आ जाणू वी तुहाडे अगे हथ जोड़ के खलो जाणगे।
जिम सुन बाकन धरियो भरोसा,
इवें जिवें अपने सतगुरां दे बचन सुने ना श्री गुरु रामदास साहिब जीआं ने, ते सतगुरां दे बचनां ते भरोसा कर लिया। सिख नूं अपने गुरु दे बचनां ते भरोसा हुंदा आ, विश्वास हुंदा। फिर गुरु का विश्वास जदों भरोसा आउंदा हिरदे विच, उदों ही फिर कला वरतदी आ, बेभरोसगी ते नहीं वरतदी। अज असीं बेभरोसगी गुरु बचना ते करके बैठे होए हाँ, तां ही उही शक्ति होनी होए बैठे हाँ। गुरु ते भरोसा ही नहीं रहा, किसी नूं मड़ी ते भरोसा, किसी नूं देवी देवतिआं दे वरत दे, किसी नूं हथ च नगां पवाउण दे, किसी ने किसी ते भरोसा लाया होया, किसी ने किसी ते, कोई राधा स्वामी कोई नरकधारी, पता नहीं किधर किधर अहीं तुरे फिरदे हाँ। भरोसा रहा ही नहीं अपने गुरु बचना ते। सतगुरु गुरु ग्रंथ साहिब जी, सतगुरु साहिब जी चारे पदार्थां दे दाते आ, कह कबीर तुम समरथ दाते, चार पदार्थ देत ना बार। गुरु मेरा समरथ है, इहदे ते भरोसा रखना, विश्वास रखना। ते कई वारां धर्म दे राह ते तुर भी पैंदे आ, कई वारां होर थ्योरी प्रैक्टिकली रूप च स्थूल रूप विच किसी नूं नहीं कई पूज रहे हुंदे, जुड़े सतगुरु गुरु ग्रंथ साहिब जी नाल ही हुंदे आ। पर कई वार बाणी पढ़ते हैं, सिमरन करते हैं, कि इनके मन डोल गए होंगे, जो दुख दा आके पहाड़ के टुटदा ना। पर मर गए नहीं, नहीं गुरसिखा भरोसा रख, तेरा राह ए आ, जे भुख दे तां इत ही राजा, दुख विच सूख मनाई। ये तेरे ते मर कहिंदे सी बख्शिश कीती आ, ते ए बख्शिश पा के तू सूरमा बनेगा। ओनू ही सूरमा कहे आ, जो नर दुख मैं दुख नहीं मानै, सुख स्नेह और भै नहीं जा के कंचन माटी मानै। उन्होंने अज सूरमे कह के याद कर देना, जिन्हां सिंघां सिंघणियां धर्मे शीश दिते, बंद बंद कटाए, खोपरियां लुहाइयां चरखियां ते चढ़े आरियां नाल चराए गए। भाव दुख विच भी गुरु अगे अरदास कीती है, दुख सुख विच अपने गुरु का पला छड्डिया नहीं, डोले नहीं। ते एक लाना होर आ गया, जिहड़ा गुरु बचना ते भरोसा ही नहीं करता, भी इदा गुरु किदा कर सकदा, नूं विज्ञान नहीं साडी मन दी। ते पर महाराज कहिंदे विश्वास गुरु बचना ते करोगे ते रहमत होनी आ, जा कर हृदय विश्वास प्रभ आया, तत् ज्ञान ते समान प्रगटाया। श्री गुरु रामदास साहिब जी ने बचन सुन के गुरुदेव दे गुरु के बचना ते ऐन भरोसा लै आंदा। अर निह ते पंज जवान मैं गुरु थापी दित्ती कंढ जीओ, इतना बाला आ गया गुरु के बचन सुन के, सूर वीरता आ गई, भरोसा आ गया गुरु बचन सुन के।
कर बंधन को चले अदोषा,
इस तरह गुरु चरणा के वंदना करके तो तुरंत ही फिर सतगुरु साहब जी तुर पे अपने रस्ते मग वल।
लाभपुर अपने ग्रह में गए,
ते लाभपुर जिहड़ा लाभपुर लाहौर नूं कहा जांदा, जो लहू ने विछाया होया आ, तो इस तरह लाभपुर उत्थे महाराज साहिब लाहौर सी ना नगर महाराज जी का, तो उत्थों पहला चल के तो लाहौर अपने घर विखे को समा ठहरे हन।
उठे प्रात तह जावत पए,
तां इस तरह फिर प्रात जो अमृत वेला होया है, तां फिर उस मग वल उस जगह जिथे पहुँचना सी उधर पहुँच गए, चले गए हन।
सुन अकबर ने सर्ब हकारे,
ते अकबर बादशाह जिहड़ा सी ना, उसने फिर सभा हो लाउण लई सवेरे सारिआं नूं सद लिया है, उत्थे सभा बुला ली है।
जिज खत्री ता पहुंचे तब सारे,
तां जिहड़े ब्राह्मण खत्री सन ना, उह दिज पंडित सारे सन जिहड़े, सारे ही उत्थे सभा दे विच कचहरी विच पहुंच गए हन।
अपर लोग अर सब उमराव,
ते इस तरह होर उत्थे लोग भी इकट्ठे होए सन, होर वजीर मंत्री शंतरी भी अकबर दे होर सारे उत्थे इकट्ठे होए सन, सभा लग गई है, कचहरी लग गई है।
मिल इकट्ठे होए तिस थाव,
सारे मिल करके उत्थे एक जगह दे उपर इकट्ठे हो गए हन।
सबन संग अकबर ने कहियो,
इस तरह सारियां दे संग हुण उत्थे अकबर बादशाह ने यह कहना कीता है।
खोट खोट इन महो तब तम लहयो,
अकबर पहला आखन लगा उन्होंने दिज पंडितां नूं भी तुसी केड़ी खोड़ गुरुदेव दे घर दे सतगुरां दे विच वेखी है, मैनूं दसना करो, तुसी आके शिकायत कीती है ना, ਕਿਹੜੀ ਤੁਸੀਂ ਖੋਟ ਕਿਹੜੀ ਊਣਤਾਈ ਤੁਸੀਂ ਵੇਖੀ ਹੈ।
ਜਿਸ ਪਰ ਕਰ ਪੁਕਾਰ ਸਭ ਆਏ,
ਜਿਸ ਕਰਕੇ ਤੁਸੀਂ ਸਾਰੇ ਪੁਕਾਰ ਕਰਨ ਲਈ ਇੱਥੇ ਸਭਾ ਵਿੱਚ ਆਏ ਹੋ, ਕਹਿਣ ਵਾਸਤੇ ਆਏ ਹੋ ਸ਼ਿਕਾਇਤ ਲੈ ਕੇ, ਕੀ ਤੁਹਾਨੂੰ ਪਰੇਸ਼ਾਨੀ ਹੈ?
ਆਪਣੋ ਧਰਮ ਕਹੋ ਸਮਝਾਏ।
ਆਖਣ ਲੱਗੇ ਪਹਿਲਾਂ ਆਪਣੇ ਧਰਮ ਬਾਰੇ ਵੀ ਦੱਸੋ, ਆਪਣਾ ਧਰਮ ਦੱਸੋ, ਜਾਂ ਇੱਥੇ ਆਉਣਾ ਤੁਹਾਡਾ ਆਉਣ ਦਾ ਕੀ ਧਰਮ ਸੀ, ਕੀ ਕਰਮ ਸੀ, ਉਹ ਦੱਸਣਾ ਕਰੋ।
ਦਿਜ ਖੱਤਰੀ ਪੰਡਤ ਵਿੱਚ ਕੇਈ,
ਜਿਹੜੇ ਦਿਜ ਸਨ ਪੰਡਿਤ, ਖੱਤਰੀ, ਖੱਤਰੀ ਜਾਤ ਦੇ ਬ੍ਰਾਹਮਣ ਸਨ ਜਿਹੜੇ, ਦਿਜ ਪੰਡਿਤ ਵਿੱਚ ਸਨ ਜਿਹੜੇ ਕਈ।
ਮਤ ਸਰ ਅਗਨੀ ਜਰਤ ਹੈ ਜੇਈ,
ਤੇ ਜਿਨ੍ਹਾਂ ਦੀ ਜਿਹੜੀ ਮਤ ਸੀ ਨਾ, ਜਿਨ੍ਹਾਂ ਦੀ ਮਤ ਸਰ ਹੰਕਾਰ ਵਿੱਚ, ਜਿਹੜੀ ਹੰਕਾਰ ਰੂਪੀ ਅਗਨੀ ਵਿੱਚ ਉਹਨਾਂ ਦੀ ਮਤ, ਉਹਨਾਂ ਦੇ ਜਿਹੜੇ ਸੀਨੇ ਸਨ ਨਾ, ਸੜ ਰਹੇ ਸਨ, ਇੰਨੇ ਹੰਕਾਰੇ ਹੋਏ ਸਨ, ਹੰਕਾਰ ਦੀ ਅਗਨੀ ਵਿੱਚ ਸੜ ਰਹੇ ਸਨ, ਜਲ ਰਹੇ ਸਨ।
ਸੋ ਬੋਲੇ ਇਨ ਖੱਤਰੀ ਜਾਤ,
ਤੇ ਉਹ ਬੋਲੇ ਆਖਣ ਲੱਗੇ ਵੀ ਇਹਨਾਂ ਖੱਤਰੀ ਜਾਤ ਵਾਲਿਆਂ ਨੇ
ਆਪਣੋ ਪੰਥ ਕਰਿਓ ਬਖਿਆਤ।
ਉਹ ਆਖਣ ਲੱਗੇ ਨਾ ਵੀ ਇਹ ਖੱਤਰੀ ਸਨ, ਬਾਦਸ਼ਾਹ ਨੂੰ ਕਹਿ ਰਹੇ ਵੀ ਇਹ ਵੀ ਖੱਤਰੀ ਜਾਤ ਵਿੱਚ ਹੀ ਆਏ ਸਨ, ਪਰ ਇਹਨਾਂ ਨੇ ਇੱਕ ਵੱਖਰਾ ਹੀ ਪੰਥ ਚਲਾ ਲਿਆ ਹੋਇਆ ਹੈ।
ਵੇਦ ਰੀਤ ਕੋ ਤਿਆਗਨ ਕਰਿਓ,
ਆਖਣ ਲੱਗੇ ਵੀ ਇਹਨਾਂ ਨੇ ਜਿਹੜੀ ਵੇਦ ਦੀ ਰੀਤੀ ਮਰਿਆਦਾ ਹੈ ਨਾ, ਸਾਡੇ ਵੇਦਾਂ ਦੀ ਜਿਹੜੀ ਪੁਰਾਤਨ ਸਨਾਤਨ ਮਤ ਦੀ ਸਾਡੀ ਜਿਹੜੀ ਚੱਲੀ ਆਉਂਦੀ ਹੈ, ਉਹਨੂੰ ਇਹਨਾਂ ਨੇ ਤਿਆਗ ਦਿੱਤਾ ਹੈ।
ਔਰੇ ਮਤ ਆਪਣੋ ਪਰ ਚੁਰਿਓ,
ਤੇ ਇਹਨਾਂ ਨੇ ਹੋਰ ਹੀ ਆਪਣਾ ਮਤ ਜਿਹੜਾ ਪਰ ਚੁਰਿਓ ਚਲਾ ਲਿਆ ਹੈ, ਵੱਖਰਾ ਮਤ ਇਹਨਾਂ ਨੇ ਤੋਰ ਲਿਆ ਸਿੱਖਾਂ ਨੇ।
ਅਬਰ ਬਾਤ ਤੇ ਕਹਿਣੀ ਕਹਾਂ,
ਇਹ ਆਖਣ ਲੱਗੇ ਹੋਰ ਤੇ ਬਾਤ ਕਹਿਣੀ ਕਿੱਥੇ ਰਹੀ ਭਰਾ, ਹੋਰ ਤੇ ਮੈਂ ਕੀ ਕਹਿਣਾ ਆ, ਹੋਰ ਬਾਤ ਨਾ ਪਿੱਛੇ ਰਹਿ ਗਈ।
ਹਿੰਦਨ ਧਰਮ ਗਾਇਤਰੀ ਮਹਾ,
ਜਿਹੜਾ ਹਿੰਦੂ ਧਰਮ ਦਾ ਮਹਾ ਮੰਤਰ ਗਾਇਤਰੀ ਮੰਤਰ ਹੈ ਨਾ ਜਿਹੜਾ,
ਸੋ ਵੀ ਨਹਿ ਜਾਣੇ ਨਹਿ ਜਪੈ,
ਤੇ ਸੋ ਵੀ ਇਹਨਾਂ ਨੇ ਆਖਣ ਲੱਗੇ ਈ ਸੋ ਵੀ ਨਹਿ ਜਾਣ ਹੈ ਨਹਿ ਜਪੈ, ਉਹ ਵੀ ਇਹਨਾਂ ਨੇ ਛੱਡ ਦਿੱਤਾ ਗਾਇਤਰੀ ਮੰਤਰ, ਉਹ ਵੀ ਨਹੀਂ ਜਪਦੇ ਹਨ। ਗੁਰੂ ਕੀ ਬਾਣੀ ਵਿੱਚ ਸ਼ਬਦ ਪੜ੍ਹਦੇ ਨਾ ਆਪਾਂ ਗੁਰੂ ਬਾਣੀ ਦਾ, ਵੀ ਦੋਦੇ ਤੁਮਰੀ ਗਾਇਤਰੀ, ਉੱਥੇ ਸ਼ਬਦ ਆਉਂਦਾ ਵੀ ਉਹ ਜਿਹੜੀ ਸੀ ਨਾ, ਉਹ ਕੇ ਖੇਤ ਖਾਂਦੀ ਹੋਈ, ਕਹਿੰਦੇ ਅਸੀਂ ਅੱਖੀ ਵੇਖੀ ਅੱਖੀ ਤੱਕੀ ਹੈ, ਇਸ ਕਰੇ ਸਤਿਗੁਰਾਂ ਨੇ ਸਾਰੀਆਂ ਰੀਤੀਆਂ ਮਰਾਦਾ ਸਨਾਤਨ ਮਤ ਦੀਆਂ ਤਿਆਗ ਦਿੱਤੀਆਂ ਸਨ, ਤਿਆਗ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਲੜ ਲੱਗੇ, ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾਇਆ, ਕਿਸੇ ਹੋਰ ਇਹਨਾਂ ਵਾਲੀ ਬਣਾਈ ਮਹਾਮਾਈ ਨੂੰ ਨਹੀਂ ਪੂਜਿਆ, ਕਿਹਾ ਮਹਾਮਾਈ ਕੀ ਸੇਵਾ ਕਰੇ ਨਰਸੇ ਨਾਰ ਹੋਏ ਔਦਰੈ। ਇਉਂ ਮਹਾਰਾਜ ਨੇ ਗੁਰਬਾਣੀ ਬਚਨ ਕਹਿ ਕੇ ਅਤੇ ਸਤਿਗੁਰੂ ਸਾਹਿਬ ਨੇ ਸ਼ੁੱਧ ਖਾਲਸੇ ਬਣਾਇਆ, ਇੱਕ ਅਕਾਲ ਪੁਰਖ ਦੇ ਲੜ ਲਾਇਆ। ਹੁਣ ਉਹਨਾਂ ਦੀ ਬਾਤ ਸਮਝ ਨਹੀਂ ਆਉਂਦੀ ਹੈ ਜਿਹੜੇ ਇਹ ਕਹਿ ਕਹਿ ਕੇ ਦਿਨ ਰਾਤ ਨਰਨੇ ਕਾਲ ਜੇ 100 ਗਾਲ ਕੱਢ ਕੇ ਅਤੇ ਫਿਰ ਪਾਣੀ ਪੀਂਦੇ ਨਾ, ਜਿਹੜੇ ਗੁਰੂ ਇਤਿਹਾਸ ਨੂੰ ਉਹ ਇਤਨਾ ਵੱਡਾ ਲਾਣਾ ਹੈ, ਤੋ ਇੱਕ ਇੱਕ ਨਵਾਂ ਹੀ ਟ੍ਰੈਂਡ ਚੱਲ ਗਿਆ ਹੋਇਆ ਵੀ ਆ ਇੱਕ ਯੂਟਿਊਬ ਦੇ ਉੱਤੇ ਚੈਨਲ ਬਣਾ ਲਓ, ਅਤੇ ਨਾ ਉੱਥੇ ਕੋਈ ਪੁੱਛਣ ਵਾਲਾ ਨਾ ਗਿੱਛਣ ਵਾਲਾ, ਜਿੰਨੀ ਮਰਜ਼ੀ ਭੰਡੀ ਕਰੀ ਜਾਓ ਉੱਥੇ, ਨਾ ਕੋਈ ਰੋਕ ਨਾ ਕੋਈ ਟੋਕ। ਆ ਇੱਕ ਦਿਨ ਮੈਂ ਵੇਖ ਰਿਹਾ ਸੀ ਇਹ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ, ਉਹਨੇ ਇੱਕ ਭਾਊ ਆ ਪੱਗ ਜੀ ਬੱਧੀ ਅਤੇ ਉਹ ਚੈਨਲ ਬਣਾ ਕੇ ਅਤੇ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ 'ਚ ਉਹ ਪ੍ਰਸੰਗ ਲੈਂਦਾ ਜਿਹੜੀ ਆਮ ਸੰਗਤ ਨੇ ਨਹੀਂ ਸੁਣੇ ਨਹੀਂ ਸਮਝ ਆਉਂਦੀ, ਤੋ ਉਹਦੇ ਵਿੱਚ ਔਗਣ ਕੱਢ ਕੱਢ ਕੇ ਵਿਖਾਉਣ ਡਿਆ, ਇਹਦੇ ਵਿੱਚ ਆਹ ਲਿਖਿਆ ਸੰਗਤ ਜੀ, ਵਿੱਚ ਆਹ ਲਿਖਿਆ, ਇਹਦੇ ਵਿੱਚ ਆਹ ਮਾੜੀ ਗੱਲ ਲਿਖੀ, ਇਹਦੇ ਵਿੱਚ ਆਹ ਹਿੰਦੂ ਰੀਤੀ ਲਿਖੀ, ਇਹਦੇ ਵਿੱਚ ਆਹ ਬ੍ਰਾਹਮਣਵਾਦ ਲਿਖਿਆ, ਅਤੇ ਉਹ ਬਣਾਉਣੇ ਦਾ ਆਪਣੇ ਵਿਊ ਆ ਅਤੇ ਪੈਸੇ ਕਮਾਉਣੇ ਯੂਟਿਊਬ ਚੈਨਲ ਬਣਾ ਕੇ, ਅਤੇ ਉੱਥੋਂ ਨੂੰ ਕੋਈ ਰੋਕ ਟੋਕ ਵਾਲਾ ਨਹੀਂ, ਇੱਥੇ ਆਪਣੇ ਰਾਜ ਭਾਗ ਤੋਂ ਹੀਣੇ ਹੋਣ ਕਰਕੇ ਵੀ ਗੱਲ ਆਉਂਦੀ ਵੀ ਰਾਜ ਭਾਗ ਦੇ ਮਾਲਕ ਹੁੰਦੇ, ਤਿੱਕਾ ਦੁੱਕਾ ਜਿਹੜਾ ਮਰਜ਼ੀ ਨਹੀਂ ਉੱਠ ਕੇ ਧਰਮ ਦੀ ਨਿੰਦਿਆ ਕਰਨ ਲੱਗ ਪੈਂਦਾ, ਉਹਨੂੰ ਅਸੀਂ ਕੰਟਰੋਲ ਰੱਖ ਸਕਦੇ, ਪਰ ਰਾਜ ਭਾਗ ਤੋਂ ਹੀਣੇ ਹੋਣ ਕਰਕੇ ਵੀ ਅਸੀਂ ਇਸ ਗੱਲ ਤੋਂ ਸਮਰੱਥ ਹੋਏ ਹਾਂ, ਅਤੇ ਜਿਹੜੇ ਰਾਜ ਭਾਗ ਕੁਰਸੀਆਂ 'ਤੇ ਅਸੀਂ ਬਾਏ ਹੋਏ ਹਾਂ, ਮੰਤਰੀ ਸ਼ੰਤਰੀ ਉਹ ਸਾਰੇ ਦਿੱਲੀ ਸੈਂਟਰ ਦੇ ਚਾਵਲੂਸ ਬਣੇ ਹੋਏ ਆ, ਫਿਰ ਡੱਕੇ ਅਤੇ ਰੋਕੇ ਕੌਣ ਹੁਣ, ਕੋਈ ਮਰਦੀ ਸੰਤ ਬਾਬਾ ਜਰਨੈਲ ਸਿੰਘ ਵਰਗਾ ਕੋਈ ਸੂਰਮਾ ਉੱਠੇ ਅਤੇ ਲਲਕਾਰੇ ਨਾ, ਇਹ ਤਾਂ ਸਾਰੇ ਲਾਲਚੀ ਕੁਰਸੀਆਂ ਦੇ ਭੁੱਖੇ ਹੋਏ ਹੋਏ ਆ, ਇਸ ਕਰਕੇ ਰਾਜ ਭਾਗ ਤੋਂ ਹੀ ਨਿਉਰ ਕਰਕੇ ਵੀ ਇਹ ਕਸਰ ਦਿਖਦੀ ਆ, ਗੱਲ ਸਮਝ ਨਹੀਂ ਆਉਂਦੀ ਵੀ ਕਦੀ ਅਸੀਂ ਆਪਣੇ ਘਰ ਪਰਿਵਾਰਾਂ ਦੀ ਗੱਲ ਕਦੀ ਅਸੀਂ ਲਾਈਵ ਹੋ ਕੇ ਦੱਸੀਏ ਟੀ ਵੀ 'ਤੇ, ਸਾਡੇ ਪਰਿਵਾਰ 'ਚ ਕੀ ਹੁੰਦਾ, ਕੀ ਔਣਤਾਈਆਂ ਮੇਰੇ 'ਚ, ਕੀ ਔਣਤਾਈਆਂ ਸਾਡੇ ਪਰਿਵਾਰ ਰਿਸ਼ਤੇਦਾਰੀ 'ਚ, ਕੋਈ ਅੱਜ ਤੱਕ ਵਿਖਾਵੇ ਕਿ ਉਹਨੂੰ ਲਾਈਵ ਹੋ ਕੇ ਬੋਲਿਆ ਹੋਵੇ ਮੇਰੇ ਪਰਿਵਾਰ ਮੇਰੇ ਚਾਹ ਔਣਤਾਈ ਆ, ਇੱਕ ਧਰਮ ਨੂੰ ਹੀ ਮਖੌਲ ਬਣਾ ਲਿਆ ਹੋਇਆ, ਜਿਹੜਾ ਕਿਹੜਾ ਧਾਰਮਿਕ ਗ੍ਰੰਥ ਧਾਰਮਿਕ ਇਤਿਹਾਸ 'ਤੇ ਲਾਈਵ ਹੋ ਕੇ ਅਤੇ ਉਹਨੂੰ ਭੰਡਣ ਲੱਗ ਪੈਂਦਾ। ਤਾਂਹੀਓ ਮਹਾਰਾਜ ਜੀ ਗੁਰਬਾਣੀ 'ਚ ਕਿਹਾ ਨਾ, ਲੋਕਾਂ ਨੂੰ ਰਾਮ ਖਿਲਾਉਣਾ ਜਾਣਾ, ਰੱਬ ਨੂੰ ਤਾਂ ਖਿਡਾਉਣਾ ਹੀ ਬਣਾ ਲਿਆ, ਧਰਮ ਨੂੰ ਤਾਂ ਮਖੌਲ ਹੀ ਬਣਾ ਲਿਆ, ਇਸ ਕਰਕੇ ਸਾਡੀਆਂ ਧਾਰਮਿਕ ਜਮਾਤਾਂ ਹੈਨ, ਹੁਣ ਸਰਵਉੱਚ ਅਕਾਲ ਤਖਤ ਸਾਹਿਬ ਹੀ ਆਉਣਾ ਹੈ। ਉਹ ਚਾਹੇ ਤਾਂ ਸ੍ਰੀ ਮੁੱਖ ਵਾਗ ਉੱਥੋਂ ਜਾਰੀ ਹੁਕਮਨਾਮਾ ਕਰੇ, ਇਹਨਾਂ ਦਾ ਕੋਈ ਪ੍ਰਬੰਧ ਕਰੇ, ਪਰ ਉਹ ਹੁਣ ਸਾਰਾ ਕੋਈ ਤਾਂ ਉੱਥੋਂ ਬਾਦਲਾਂ ਦੇ ਕਬਜ਼ੇ 'ਚ ਹੋਇਆ ਹੋਇਆ, ਤਾਂ ਉਹਨਾਂ ਮੰਨਣੀ ਸੈਂਟਰ ਵਾਲਿਆਂ ਦੀ ਹੈ, ਅਤੇ ਬਣੇ ਉੱਥੇ ਕੀ ਫਿਰ ਹੁਣ? ਕੋਈ ਸੱਚੇ ਦੇ ਹੱਥ ਦਾ ਤਖਤ ਬਹਿ ਤਖਤੇ ਕੀ ਲਾਇਕ, ਗੁਰਬਾਣੀ 'ਚ ਬਚਨ ਕਹੇ ਸਨ, ਤਖਤ 'ਤੇ ਜੇ ਕੋਈ ਲਾਇਕ ਬਵੇ ਤਾਂ ਫਿਰ ਹੀ ਕੋਈ ਹੱਲ ਹੋਵੇ ਨਾ। ਇਸ ਕਰਕੇ ਜਿਹੜੇ ਕਹਿੰਦੇ ਸਨ ਇੱਥੋਂ ਹਰ ਬ੍ਰਾਹਮਣਵਾਦ ਦੀ ਹਿੰਦੂਵਾਦ ਦੀ ਬੋ ਆਉਂਦੀ ਆ ਸ੍ਰੀ ਗੁਰੂ ਪ੍ਰਤਾਪ ਸੂਰ ਗ੍ਰੰਥ ਵਿੱਚੋਂ, ਅਤੇ ਆਹ ਹੁਣ ਇਹੋ ਜਿਹੇ ਪ੍ਰਸੰਗ ਉਹ ਕਿਉਂ ਨਹੀਂ ਸੁਣਾਉਂਦੇ ਵੀ ਮਹਾਰਾਜ ਸਾਹਿਬ ਦੇ ਦਿੱਜ ਪੰਡਿਤਾਂ ਦੀਆਂ ਧੱਜੀਆਂ ਉਡਾ ਰਹੇ ਆ, ਜਿਹੜੇ ਗੁਰੂ ਸਾਹਿਬ ਜੀ ਨੂੰ ਝੂਠਾ ਕਰਾਰ ਦੇਣਾ ਚਾਹੁੰਦੇ ਆ। ਮੈਂ ਕਹਿੰਦੇ ਜਾਤ ਦੇ ਬਿਮਾਨੀ ਗੁਮਾਨੀ ਆ ਦਿੱਜ ਪੰਡਿਤ ਅਤੇ ਬ੍ਰਾਹਮਣ, ਅਤੇ ਇਹ ਸਾਨੂੰ ਹਰਾਉਣਾ ਚਾਹੁੰਦੇ, ਸ਼ਿਕਾਇਤਾਂ ਕਰਦੇ ਅਕਬਰ ਦੇ ਦਰਬਾਰ ਸਾਡੀਆਂ ਜਾ ਕੇ, ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜਾ ਕੇ ਉਹਨਾਂ ਨੂੰ ਹਾਰ ਦੇਣਗੇ। ਉਹ ਕਹਿੰਦੇ ਜੀ ਇਹਨਾਂ ਵੱਖਰਾ ਪੰਥ ਚਲਾ ਲਿਆ, ਇਹ ਗਾਇਤਰੀ ਮੰਤਰ ਨਹੀਂ ਪੜ੍ਹਦੇ, ਇਹ ਵੇਦ ਨਹੀਂ ਪੜ੍ਹਦੇ। ਵੇਖੋ ਇੱਥੇ ਇੱਕ ਸਿੱਖ ਦੀ ਵੱਖਰੀ ਕੌਮ ਦੀ ਗੱਲ ਆ ਰਹੀ, ਇੱਥੇ ਵੀ ਸਿੱਖ ਇੱਕ ਵੱਖਰੀ ਕੌਮ ਆ। ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਵੇਲੇ ਕਹਿੰਦੇ ਸਨ ਵੱਖਰਾ ਪੰਥ ਇੱਕ ਚਲਾ ਲਿਆ, ਅਤੇ ਇਹ ਸ੍ਰੀ ਗੁਰਪ੍ਰਤਾਪ ਸੂਰ ਗ੍ਰੰਥ ਉਸ ਬ੍ਰਾਹਮਣਵਾਦ ਝੂਠੇਵਾਦ ਦੀ ਧੱਜੀਆਂ ਉਡਾ ਰਿਹਾ, ਅਤੇ ਜਿਹੜੇ ਉੱਥੇ ਏਜੰਸੀ ਦੇ ਬੰਦੇ ਝੂਠੇ ਛੱਡੇ ਜਾਂ ਕਿ ਧੜੇ ਵਾਲੇ, ਇੱਕ ਹੁੰਦਾ ਬੰਦੇ ਛੱਡੇ ਉਹ ਬੀਜ ਸੁੱਟ ਦਿੰਦੇ ਆ ਸ਼ੰਕਾ ਦਾ, ਫਿਰ ਇੱਕ ਉਹਨਾਂ ਦਾ ਧੜਾ ਬਣ ਜਾਂਦਾ, ਉਹ ਫਿਰ ਧੜੇ ਕਰਕੇ ਆਪਣੇ ਧੜੇ ਨੂੰ ਵੱਡੇ ਕਰਨ ਕਰਕੇ ਨਿੰਦੀ ਤੁਰੀ ਜਾਂਦੇ। ਇਸ ਕਰਕੇ ਇਸ ਗੁਰਪ੍ਰਤਾਪ ਸੂਰ ਗ੍ਰੰਥ ਉਹਨਾਂ ਦੀਆਂ ਧੱਜੀਆਂ ਉਡਾ ਰਿਹਾ ਦਿੱਜ ਬ੍ਰਾਹਮਣਾਂ ਦੀਆਂ, ਅਤੇ ਬ੍ਰਾਹਮਣਵਾਦ ਹਿੰਦੂਵਾਦ ਕਹਿ ਕੇ ਭੰਡੀ ਜਾਣਾ, ਇਹ ਕੋਈ ਸਿਆਣਪ ਵਾਲੀ ਗੱਲ ਹੈ ਨਹੀਂ। ਜਿੱਥੇ ਕੋਈ ਇੱਦਾਂ ਦੀ ਪਹਿਲਾਂ ਤਾਂ ਗੁਰਮੁਖ ਕਹਿੰਦੇ ਆ ਵੀ 100% ਸ੍ਰੀ ਗੁਰਪ੍ਰਤਾਪ ਸੂਰ ਗ੍ਰੰਥ ਵਿੱਚ ਲਿਖਿਆ ਜੋ ਉਹ ਸ਼ੁੱਧ ਹੈ ਸਹੀ ਹੈ। ਜਿੱਥੇ ਕੋਈ ਗੁਰਮਤ ਅਨੁਸਾਰ ਕੋਈ ਗੱਲ ਇੱਦਾਂ ਦੀ ਕੋਈ ਲੱਗਦੀ ਆ ਕਿਤੇ, ਉਹਨੂੰ ਵਿਖਿਆਨ ਕਰਨਾ ਆਉਣਾ ਚਾਹੀਦਾ। ਹਾਂ ਫਿਰ ਵੀ ਜਿੱਥੇ ਕੋਈ ਐਸੇ ਇੱਕ ਦੋ ਪ੍ਰਸੰਗ ਹੈ ਜਿਹੜੇ ਗੁਰਮਤ ਦੇ ਨਿਰੋਲ ਨਹੀਂ ਢੁੱਕਦੇ, ਉਹ ਸਾਡਾ ਇੱਕ ਪੰਥਕ ਮਸਲਾ ਘਰ ਦਾ ਮਸਲਾ ਆ, ਘਰ ਬਹਿ ਕੇ ਅਸੀਂ ਸਮਝਾ ਲਵਾਂਗੇ। ਸਿਆਣੇ ਬੰਦੇ ਬਹਿ ਕੇ ਸਮਝਾਉਂਦੇ ਹੁੰਦੇ ਆ ਮਸਲਾ। ਹੁਣ ਜਿਵੇਂ ਮੰਨ ਲਓ ਵੀ ਅਸੀਂ ਜਿਹਨੇ ਬੰਦੇ ਨੇ ਡਾਕਟਰੀ ਦਾ ਇੱਕ ਨਿੱਕੀ ਜਿੰਨੀ ਗੱਲ ਨਹੀਂ ਪਤਾ ਡਾਕਟਰੀ ਕੀ ਹੁੰਦੀ ਆ, ਪਤਾ ਨਹੀਂ ਦਿਮਾਗ ਕਿੱਥੇ ਆ ਦਿਲ ਕਿੱਥੇ ਆ, ਉਹ ਦਿਮਾਗ ਵਾਲੀ ਸਗਾ ਤਾਂ ਦਿਲ ਫਿੱਟ ਕਰੀ ਜਾਂਦਾ, ਦਿਮਾਗ ਵਾਲੀ ਸਗਾ ਤਾਂ ਉੱਥੇ ਦਿਮਾਗ ਦੀ ਜਗ੍ਹਾ 'ਤੇ ਦਿਲ ਫਿੱਟ ਕਰਦਾ, ਦਿਲ ਵਾਲੀ ਜਗ੍ਹਾ 'ਤੇ ਦਿਮਾਗ ਫਿੱਟ ਕਰਦਾ, ਉਹਨੂੰ ਪਤਾ ਕੀ ਡਾਕਟਰੀ ਕੀ ਹੁੰਦੀ ਹੈ? ਇਸ ਕਰਕੇ ਕਿਸੇ ਨੇ ਕੋਈ 5-7 ਸਾਲ ਲਾਏ ਪੜ੍ਹਿਆ, ਉਹਨੂੰ ਪਤਾ ਡਾਕਟਰੀ ਕੀ ਆ, ਸਰੀਰ ਦੇ ਬੋਡੀ ਦੇ ਪਾਰਟ ਕੀ ਆ, ਉਹ ਜਾਣਦਾ ਨਾ, ਅਤੇ ਉਹੀ ਉਹਨੂੰ ਹੀ ਲੋਕ ਡਾਕਟਰ ਕਹਿੰਦੇ ਆ। ਕੋਈ ਸਰਟੀਫਿਕੇਟ ਹੈ, ਕੋਈ ਮਨਜ਼ੂਰ ਸ਼ੁਦਾ ਹੈ, ਅਤੇ ਉਹ ਤਾਂ ਉਹ ਵਿਆਖਿਆ ਕਰਦਾ ਆ ਉਸ ਚੀਜ਼ ਦੀ। ਅਤੇ ਧਰਮ ਹੀ ਇੱਕ ਐਸੀ ਚੀਜ਼ ਬਣਾ ਲਈ ਹੋਈ ਆ, ਇੱਕਾ ਦੁੱਕਾ ਜਿਹੜਾ ਮਰਜ਼ੀ ਇਹਨੂੰ ਵਿਖਿਆਨ ਕਰ ਲੱਗ ਪੈਂਦਾ, ਵਿਖਿਆਨੀ ਜਾਂਦਾ, ਕਹੀ ਜਾਂਦਾ ਆ। ਇਸ ਕਰਕੇ ਜਦੋਂ ਗੱਲ ਮੂਰਖਾਂ ਦੇ ਹੱਥ ਆ ਜਾਏ, ਅਨਪੜ੍ਹਾਂ ਦੇ ਹੱਥ ਗੱਲ ਆ ਜਾਏ, ਅਨਪੜ੍ਹ ਉਹ ਨਹੀਂ ਜਿਹੜੇ 4 ਜਮਾਤਾਂ ਪੜ੍ਹੇ ਹੁੰਦੇ ਆ, ਅਤੇ ਉਹਨਾਂ ਨੇ ਉਹ ਅਸਲ ਨਹੀਂ ਵਿੱਦਿਆ ਨੂੰ ਜਾਣਿਆ ਹੁੰਦਾ, ਵਿੱਦਿਆ ਵਿਚਾਰੀ ਦਾ ਪਰ ਉਪਕਾਰੀ ਵੀ ਅਨਪੜ੍ਹ ਹੀ ਹੁੰਦੇ ਆ। ਪੜ੍ਹਿਆ ਮੂਰਖ ਆਖੀ ਆ, ਅਤੇ ਲਭ ਲੋਭ ਅਹੰਕਾਰ ਬਚਨ ਕਹੇ ਆ। ਸੋ ਸਾਡਾ ਗੁਰਪ੍ਰਤਾਪ ਸੂਰ ਗ੍ਰੰਥ ਦਾ ਇਤਿਹਾਸ, ਸਾਡੇ ਇਤਿਹਾਸਕ ਗ੍ਰੰਥ, ਜਿੱਥੇ ਇੱਕ ਅਧਿਆਤਮਵਾਦ, ਭਗਤੀਵਾਦ, ਗੁਰੂ ਇਤਿਹਾਸ ਨੂੰ ਸਾਂਭੀ ਬੈਠੇ, ਇਹਦੇ ਵਿੱਚ ਇੱਕ ਅਧਿਆਤਮਵਾਦ ਹੈ, ਸ਼ਰਧਾ ਪ੍ਰੇਮ ਹੈ, ਇਹਨੂੰ ਸੁਣ ਕੇ ਬ੍ਰਹਮ ਗਿਆਨ ਦੀ, ਪ੍ਰੇਮ ਦੀ, ਸ਼ਰਧਾ ਦੀ ਪ੍ਰਾਪਤੀ ਹੁੰਦੀ ਆ। ਇੱਕ ਇਹ ਸਾਡੇ ਇਤਿਹਾਸਿਕ ਸਰੋਤ ਜਿਹੜੇ ਆ, ਇਹਨਾਂ ਤੋਂ ਸਾਡਾ ਗੁਰ ਇਤਿਹਾਸ ਸਾਨੂੰ ਪਤਾ ਲੱਗਦਾ ਆ। ਵੱਡੇ ਵੱਡੇ ਸਕਾਲਰ, PhD ਡਾਕਟਰ, ਉਹਨਾਂ ਨੂੰ ਪੁੱਛੋ ਤੁਹਾਡੇ ਸੋਰਸ ਸਰੋਤ ਕੀ ਆ, ਇਹੀ ਗ੍ਰੰਥ ਸਰੋਤ ਹੈ ਜਿਹਦੇ ਨਾਲ 100 ਲਿਖੇ, ਉਹਨਾਂ ਨੇ ਥੀਸਿਸ ਲਿਖੇ ਆ, ਉਹਨਾਂ ਵੱਡੀਆਂ ਵੱਡੀਆਂ ਕਿਤਾਬਾਂ ਲਿਖੀਆਂ ਆ, ਉਹਨਾਂ ਦਾ ਸੋਰਸ ਕੀ ਆ, ਸਰੋਤ ਕੀ ਆ, ਇਹੀ ਗ੍ਰੰਥ ਹੈਨ। ਇਸ ਕਰਕੇ ਉਹ ਐਵੇਂ ਨਹੀਂ ਵੀ PhD ਬਣ ਗਏ। ਸੋ ਇਸ ਕਰਕੇ ਇੱਕ ਅਧਿਆਤਮਕਵਾਦ ਤੋਂ, ਪ੍ਰੇਮਵਾਦ ਤੋਂ ਸਾਡਾ ਇਤਿਹਾਸ, ਅਸੀਂ ਸ੍ਰੀ ਗੁਰੂ ਸਾਹਿਬਜ਼ਾਦਿਆਂ ਦਾ ਅਸੀਂ ਇਤਿਹਾਸ ਪੜ੍ਹਨਾ, ਅਤੇ ਕਿੱਥੋਂ ਜਾ ਕੇ ਪੜ੍ਹਾਂਗੇ? ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਪਰਮੇਸ਼ਰ ਆ, ਪਰ ਉੱਥੇ ਉਹ ਇਤਿਹਾਸ ਨਹੀਂ ਨਾ ਲਿਖਿਆ ਆ, ਅਸੀਂ ਇੱਥੋਂ ਹੀ ਪੜ੍ਹਾਂਗੇ ਨਾ। ਇਤਿਹਾਸ ਜਾ ਕੇ ਭਾਸ਼ਾ ਦੇ ਪੱਖ ਤੋਂ, ਇਸ ਤਰ੍ਹਾਂ ਕਾਵਿ ਰਚਨਾ ਦੇ ਪੱਖ ਤੋਂ ਕਿਤਨੇ ਹੀ ਖਜ਼ਾਨੇ ਗੁਰੂ ਇਤਿਹਾਸ ਵਿੱਚ ਭਰੇ ਪਏ ਆ। ਸਿਆਣਾ ਬੰਦਾ ਉਹ ਖਜ਼ਾਨੇ ਨੂੰ ਸਾਂਭ ਕੇ ਰੱਖਦਾ ਆ। ਇਹ ਮੈਂ ਕੁਝ ਤਾਂ ਬੇਨਤੀਆਂ ਕਰ ਰਿਹਾ ਸਾਂ ਵੀ ਜਿਹੜੇ ਗੱਲ ਇਸ ਕੰਨ ਨੂੰ ਭੰਡਦੇ, ਇੱਥੋਂ ਪ੍ਰਤੱਖ ਤਾਂ ਹੁਣ ਗੱਲ ਆ ਰਹੀ, ਮਹਾਰਾਜ ਧੱਜੀਆਂ ਉਡਾ ਰਹੇ ਉਸ ਪਖੰਡ ਬ੍ਰਾਹਮਣਵਾਦ ਦੀਆਂ, ਕਹਿੰਦੇ ਜੀ ਬ੍ਰਾਹਮਣਵਾਦ ਲਿਖਿਆ ਇਸ ਗ੍ਰੰਥ 'ਚ, ਅਸੀਂ ਤਾਂ ਭੰਡਦੇ ਹਾਂ, ਝੂਠ ਮਾਰਦੇ ਨਾ ਫਿਰ। ਇਸ ਕਰਕੇ ਜਿਵੇਂ ਪਿੱਛੇ ਮੈਂ ਸਵੇਰੇ ਵੀ ਬੇਨਤੀ ਦੁਪਹਿਰੇ ਕਰ ਰਿਹਾ ਸੀ, ਗਿਆਨੀ ਪਿੰਦਰਪਾਲ ਸਿੰਘ ਹੋਣਾ ਵੀ ਕਿਹਾ, ਹੋਰ ਵਿਦਵਾਨਾਂ ਗੁਰਮੁਖਾਂ ਵੀ ਇਹ ਬੇਨਤੀ ਕੀਤੀ ਆ ਵੀ ਤੁਸੀਂ ਇਸ ਪਾਏਦਾਰ ਕਵਿਤਾ ਜਿਹੜੀ ਕਵੀਰਾਜ ਭਾਈ ਸੰਤੋਖ ਸਿੰਘ ਹੋਣਾ ਜਿਹੜੀ ਕਾਵਿ ਰਚਨਾ ਰਚੀ ਆ ਨਾ, ਇਸ ਮੁਕਾਬਲੇ ਦੀ ਸਾਨੂੰ ਰਚਨਾ ਰਚ ਕੇ ਤੁਸੀਂ ਦੇ ਦਿਓ, ਅਸੀਂ ਤੁਹਾਡਾ ਇਤਿਹਾਸ ਲਿਖ ਦਿੰਦੇ ਹਾਂ, ਤੁਹਾਡਾ ਇਤਿਹਾਸ ਚਾੜ੍ਹ ਦਿੰਦੇ ਹਾਂ। ਵੀ ਇੰਨੀ ਸਾਡੇ 'ਚ ਕਾਬਲੀਅਤ ਹੈ ਨਹੀਂ ਆ, ਜਿਹੜੀ ਬੇਮਿਸਾਲ ਜਿਹੜੀ ਕਾਵਿ ਰਚਨਾ ਆ ਇਹਦਾ ਮੁਕਾਬਲਾ ਅਸੀਂ ਨਹੀਂ ਕਰ ਸਕਦੇ। ਇਤਨੀ ਵੱਡੀ ਕਾਵਿ ਰਚਨਾ ਕਵੀ ਭਾਈ ਸੰਤੋਖ ਸਿੰਘ ਜੀ ਹੋਣਾ ਨੇ ਰਚੀ ਹੋਈ ਆ, ਕਥੀ ਹੋਈ ਆ। ਜਿਵੇਂ ਛੱਛੀ ਅੱਖਰ ਤੋਂ ਇੱਕ ਮੈਂ ਛੰਦ ਕਿਸੇ ਦਿਨ ਆਪਾਂ ਸਾਂਝਾ ਕਰਾਂਗੇ, ਛੱਛੀ ਅੱਖਰ ਤੋਂ ਸ਼ੁਰੂ ਕਰਦੇ ਆ ਅਤੇ ਪੂਰੀ ਉਸ ਪੰਕਤੀ ਵਿੱਚ ਛੱਛੀ ਅੱਖਰ ਨੂੰ ਪਹਿਲਾਂ ਰੱਖਦੇ ਆ, ਵੀ ਚੱਚੇ ਤੋਂ ਸ਼ੁਰੂ ਕਰਦੇ ਉਹਨੂੰ ਹੀ ਪਹਿਲਾਂ ਰੱਖਦੇ ਆ। ਭਾਵ ਕਮਾਲ ਦੀ ਕਾਵਿ ਰਚਨਾ, ਕਿੰਨੇ ਕੁ ਗੁਣ ਗਣਾਈਆਂ ਜਿਹੜੇ ਸਾਡੇ ਇਤਿਹਾਸ ਵਿੱਚ ਭਰੇ ਹੋਏ ਆ। ਪਰ ਉਹ ਕਹੋ ਕਬੀਰ ਸੰਤੋ ਮਾਖਣ ਖਾਇਆ ਛਾਸ ਪੀਏ ਸੰਸਾਰ, ਪਰ ਮਹਾਰਾਜ ਜੀ ਕਹਿੰਦੇ ਆ ਵੀ ਇਹ ਗੁਰਮੁਖੀ ਤੱਤ ਵਸਤੂ ਮੱਖਣ ਖਾਂਦੇ ਆ ਅਤੇ ਜਿਹੜੇ ਮਨਮੁੱਖ ਹੁੰਦੇ ਆ ਉਹ ਛੱਡੀ ਛਿੱਡੀ ਅਤੇ ਲੱਸੀ ਪੀਣ ਜੋਗੇ ਰਹਿ ਜਾਂਦੇ ਆ, ਉਹ ਹਾਲਤ ਸਾਡੀ ਹੋਈ ਹੋਈ ਆ। ਸੋ ਤੱਤ ਵਸਤੂ ਨੂੰ ਗ੍ਰਹਿਣ ਕਰੀਏ, ਗੁਰੂ ਇਤਿਹਾਸ ਨੂੰ ਪ੍ਰੇਮ ਕਰੀਏ, ਸਾਂਭੀਏ। ਇੱਥੇ ਇੱਕ ਮੈਂ ਗੁਰਦੁਆਰਾ ਸੁਣਿਆ, ਕਹਿੰਦੇ ਉੱਥੇ ਗੁਰਪ੍ਰਦਾਸ ਸੂਰਗ੍ਰੰਥ ਦੀ ਕਥਾ ਕਰਨੀ ਬੰਦ ਕੀਤੀ ਹੋਈ ਆ। ਕਹਿੰਦੇ ਉੱਥੇ ਬਾਹਮਣਵਾਦ ਦੇਖਦਾ ਤਾਂ ਬਾਹਮਣਵਾਦ ਇੱਥੇ ਧੱਜੀਆਂ ਉਡਾਈਆਂ ਹੋਈਆਂ। ਇਸ ਕਰਕੇ ਆਪਣੇ ਇਤਿਹਾਸ ਨੂੰ ਸਾਂਭੀਏ। ਇਹ ਸਾਡਾ ਇਤਿਹਾਸ, ਸਾਡੀ ਵੱਖਰੀ ਕੌਮ ਜੇ ਕਹਿੰਦੇ ਹਾਂ ਤਾਂ ਅਸੀਂ ਆਪਣੇ ਇਤਿਹਾਸ ਕਰਕੇ ਹੀ ਹਾਂ ਵੱਖਰੀ ਕੌਮ। ਕੀ ਹੈ ਤੁਹਾਡੇ ਕੋਲ ਜਨਾਉਣ ਲਈ ਵੀ ਅਸੀਂ ਵੱਖਰੀ ਕੌਮ ਹਾਂ? ਉਹ ਸਾਡੇ ਸੋਰਸ, ਸਾਡੇ ਸਰੋਤ, ਸਾਡਾ ਇਤਿਹਾਸ, ਸਾਡੇ ਨਗਾਰੇ ਜਕਾਰੇ ਗੁਰਦੁਆਰੇ, ਸਾਡਾ ਇਤਿਹਾਸ, ਸਾਡੇ ਗ੍ਰੰਥ। ਸੋ ਰਹੋ ਵਿਚਾਰ, ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ। ਇੱਥੇ ਸਮੇਂ ਦੀ ਸੰਪੂਰਨਤਾ ਹੀ ਆ, ਆਪਾਂ ਪ੍ਰਸੰਗ ਰਹਿੰਦਾ ਕੱਲ੍ਹ ਦੇ ਜਵਾਨਾਂ 'ਚ ਵਿਚਾਰਾਂਗੇ। ਆਪ ਸਭ ਸੰਗਤਾਂ ਸੀਸ ਬਖਸ਼ਿਓ, ਕਥਾ ਕਰਨ ਦੀ ਜਾ ਜਾਵੇ, ਸਿੱਖੀ ਪ੍ਰਭਗਤਾ 'ਚ ਨਿਭ ਜਾਵੇ। ਲੇਖਹਿ ਕਤੇ ਨ ਛੁੱਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।